ਇਸ ਵੇਲੇ ਹਰਮਨ ਰੇਡੀਓ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਤੁਹਾਡਾ ਸਾਰਿਆਂ ਦਾ ਕਰਦਿਆਂ ਸਵਾਗਤ। ਇਹਦੇ ਨਾਲ ਹੀ ਸਾਡੇ ਅੱਜ ਦੇ ਮਾਈਗ੍ਰੇਸ਼ਨ ਐਕਸਪਰਟ ਸਾਡੇ ਨਾਲ ਗਲੋਬਲ ਮਾਈਗ੍ਰੇਸ਼ਨ ਤੋਂ ਜੁੜੇ ਹੋਏ ਨੇ ਰਣਬੀਰ ਸਿੰਘ ਹੋਰੀ, ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਚ। ਸੋ ਬਹੁਤ ਬਹੁਤ ਸਵਾਗਤ ਰਣਬੀਰ ਜੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ ਦੇ ਵਿਚ। ਜੀ ਸਤਿ ਸ੍ਰੀ ਅਕਾਲ। ਸੋ ਦੋਸਤੋ, ਅੱਜ ਦੇ ਮਾਈਗ੍ਰੇਸ਼ਨ ਸ਼ੋਅ ਦੇ ਵਿਚ ਮਾਈਗ੍ਰੇਸ਼ਨ ਦੇ ਫੀਲਡ ਨਾਲ ਜੁੜੀਆਂ ਹੋਈਆਂ ਚਿੰਤਾਵਾਂ, ਤੁਹਾਡੇ ਸਵਾਲ ਅਸੀਂ ਸ਼ਾਮਲ ਕਰਾਂਗੇ, ਪਰ ਇਸ ਦੇ ਨਾਲ ਹੀ ਕੁਝ ਅਹਿਮ ਜਿਹੜੀਆਂ ਅਪਡੇਟਸ ਆ ਉਹ ਵੀ ਤੁਹਾਡੇ ਨਾਲ ਜ਼ਰੂਰ ਅੱਜ ਸਾਂਝੀਆਂ ਕਰਾਂਗੇ ਕਿ ਇਸ ਹਫ਼ਤੇ ਇਨ੍ਹਾਂ ਦਿਨਾਂ ਦੇ ਵਿਚ ਖਾਸ ਤੌਰ ਦੇ ਉੱਤੇ ਮਾਈਗ੍ਰੇਸ਼ਨ ਫੀਲਡ ਦੇ ਨਾਲ ਕੀ ਖਾਸ ਜੁੜਿਆ, ਕੀ ਨਵਾਂ ਜੁੜਿਆ, ਔਰ ਉਹਦੇ ਨਾਲ ਕਿੰਨੀ ਕੁ ਰਾਹਤ ਔਰ ਕਿੰਨੀ ਕੁ ਚਿੰਤਾ ਜਿਹੜੀ ਆ ਉਹ ਵਧਣ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿਚ। ਸੋ ਰਾਹਤ ਵੀ ਮਿਲਣ ਜਾ ਰਹੀ ਹੈ ਜਾਂ ਫਿਰ ਚਿੰਤਾ ਹੀ ਵਧਣ ਜਾ ਰਹੀ ਹੈ, ਕਿਉਂਕਿ ਚਿੰਤਾਵਾਂ ਜਿਹੜੀਆਂ ਉਹ ਪਹਿਲਾਂ ਹੀ ਬਹੁਤ ਵਧੀਆਂ ਹੋਈਆਂ ਨੇ ਕੋਵਿਡ-19 ਦੇ ਕਾਰਨ। ਬਹੁਤ ਕੁਝ ਜਿਹੜਾ ਆ ਉਹ ਸਥਿਤੀਆਂ ਤੋਂ ਬਿਲਕੁਲ ਉਲਟਾ ਹੋ ਰਿਹਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਗੱਲਬਾਤ ਜਿਹੜੀ ਹੈ ਉਹ ਜ਼ਰੂਰ ਕਰਾਂਗੇ ਕਿ ਇਹੋ ਜਿਹੀਆਂ ਪ੍ਰਸਥਿਤੀਆਂ ਦੇ ਵਿਚ, ਇਹੋ ਜਿਹੇ ਹਾਲਾਤ ਜਿਹੜੇ ਬਣੇ ਹੋਏ ਨੇ ਅਜੋਕੇ ਟਾਈਮ ਦੇ ਵਿਚ, ਉਸ ਹਾਲਾਤ ਦੇ ਚਲਦਿਆਂ ਕਿੰਨੀ ਕੁ ਰਾਹਤ ਜਿਹੜੀ ਹੈ ਉਹ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ ਮਾਈਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਚਿੰਤਾਵਾਂ ਤੋਂ। ਸੋ ਅੱਜ ਦੇ ਪ੍ਰੋਗਰਾਮ ਚ ਤੁਸੀਂ ਹਮੇਸ਼ਾ ਵਾਂਗ ਸਾਡੇ ਨਾਲ ਜੁੜਨਾ, ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਸਾਡੇ ਇਸ ਚੱਲ ਰਹੇ ਪ੍ਰੋਗਰਾਮ ਦੀ ਵੀਡੀਓ ਦੇ ਹੇਠਾਂ ਅਸੀਂ ਅਕਸਰ ਆਪਣੇ ਜਿਹੜੇ ਕੰਟੈਕਟ ਲਿੰਕਸ ਆ ਉਹ ਵੀ ਅਸੀਂ ਸਾਂਝੇ ਕਰਦੇ ਰਹਿੰਦੇ ਹਾਂ। ਸੋ ਸਾਡੇ ਨਾਲ ਦਿੱਤੇ ਹੋਏ ਜਿਹੜੇ ਕੰਟੈਕਟ ਲਿੰਕਸ ਆ ਉਹਨਾਂ ਤੇ ਜਾ ਕੇ ਤੁਸੀਂ ਜੁੜਨਾ, ਔਰ ਜੇਕਰ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿਚ ਵੀ ਤੁਸੀਂ ਆਪਣਾ ਸਵਾਲ ਸਾਂਝਾ ਕਰਨਾ ਚਾਹੁੰਦੇ ਹੋਵੋ ਤਾਂ ਜ਼ਰੂਰ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡੇ ਲਈ ਜਿਹੜਾ ਸੌਖਾ ਤਰੀਕਾ ਉਹ ਇਹ ਦੱਸਦੇ ਹਾਂ ਕਿ ਜੇਕਰ ਹਰਮਨ ਰੇਡੀਓ ਦੀ ਐਪ ਤੋਂ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਤਾਂ ਉਸ ਐਪ ਦੇ ਵਿਚ ਸਾਡੇ ਨਾਲ ਕੰਟੈਕਟ ਕਰਨ ਦੇ ਦਿੱਤੇ ਹੋਏ ਲਿੰਕਸ ਤੇ ਜਾ ਕੇ ਤੁਸੀਂ ਸਾਡੇ ਨਾਲ ਸਿੱਧਾ ਰਾਬਤਾ ਬਣਾ ਸਕਦੇ ਹੋ। ਤੋ ਲਓ ਜੀ, ਅੱਜ ਦੇ ਜਿਹੜੇ ਤੁਹਾਡੇ ਸਵਾਲ, ਅੱਜ ਦੀਆਂ ਜਿਹੜੀਆਂ ਚਿੰਤਾਵਾਂ ਉਹ ਕੁਝ ਪਲਾਂ ਦੇ ਵਿਚ ਹੀ ਆਪਾਂ ਸਾਂਝੀਆਂ ਕਰਨੀਆਂ, ਪਰ ਉਸ ਤੋਂ ਵੀ ਪਹਿਲਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਜਿਹੜਾ ਇਕ ਰਸਮੀ ਸਵਾਲ ਅਸੀਂ ਹਮੇਸ਼ਾ ਹੀ ਸ਼ੁਰੂਆਤ ਦੇ ਵਿਚ ਪੁੱਛਦੇ ਹੁੰਦੇ ਹਾਂ ਉਹੀ ਅੱਜ ਪੁੱਛਾਂਗੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੋਂ। ਸੋ ਰਣਬੀਰ ਜੀ, ਇਨ੍ਹਾਂ ਦਿਨਾਂ ਦੇ ਵਿਚ ਬਹੁਤ ਤਰ੍ਹਾਂ ਦੇ ਜਿਹੜੇ ਸਵਾਲ ਹੈ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਕਨਫਿਊਜ਼ਨਸ ਆ ਉਹ ਬਣੀਆਂ ਹੋਈਆਂ, ਚਾਹੇ ਕੋਈ ਆਫ ਸ਼ੋਰ ਹੈ ਚਾਹੇ ਕੋਈ ਆਨ ਸ਼ੋਰ ਹੈ। ਸੋ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਇਹ ਕਨਫਿਊਜ਼ਨਸ ਬਣੀਆਂ ਹੋਈਆਂ, ਪਰ ਹਰ ਰੋਜ਼ ਜਿਹੜੇ ਸਾਡੇ ਵਿਦਿਆਰਥੀ ਨੇ ਜਾਂ ਫਿਰ ਡਿਫਰੈਂਟ ਕੈਟਾਗਰੀਜ਼ ਦੇ ਜਿਹੜਾ ਵੀਜ਼ਾ ਹੋਲਡਰ ਨੇ ਉਹਨਾਂ ਨੂੰ ਜਿਹੜੀ ਇੱਕ ਉਮੀਦ ਦੀ ਜਿਹੜੀ ਕਿਰਨ ਆ ਉਹ ਬਣੀ ਰਹਿੰਦੀ ਆ ਕਿ ਪ੍ਰੋਗਰਾਮਾਂ ਦੇ ਰਾਹੀਂ ਕੋਈ ਨਾ ਕੋਈ ਉਹਨਾਂ ਨੂੰ ਜਾਣਕਾਰੀ ਜਿਹੜੀ ਇਹੋ ਜਿਹੀ ਮਿਲੇ ਜਿਸ ਤੋਂ ਉਹਨਾਂ ਨੂੰ ਕੋਈ ਨਾ ਕੋਈ ਰਾਹਤ ਜਿਹੜੀ ਆ ਉਹ ਜ਼ਰੂਰ ਪ੍ਰਾਪਤ ਹੋਵੇ। ਸੋ ਅੱਜ ਦੇ ਪ੍ਰੋਗਰਾਮ ਦੇ ਰਾਹੀਂ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਕੀ ਅਪਡੇਟਸ ਨੇ ਇਨ੍ਹਾਂ ਦਿਨਾਂ ਦੇ ਵਿਚ, ਔਰ ਇੱਕ ਜਿਹੜੀ ਖਾਸ ਅਨਾਊਂਸਮੈਂਟ ਜਿਹੜੀ ਆ ਸਰਕਾਰ ਵੱਲੋਂ ਹੋਈ ਹੈ ਜਿਹੜੇ ਓਵਰਸੀਜ਼ ਦੇ ਵਿਚ ਸਟੱਕ ਨੇ ਸਟੂਡੈਂਟਸ ਉਹਨਾਂ ਦੇ ਬਾਰੇ ਚ, ਉਹਦੇ ਬਾਰੇ ਵੀ ਜ਼ਰੂਰ ਸਾਨੂੰ ਦੱਸੋ ਅੱਜ।
ਜ਼ਰੂਰ, ਜਿੱਦਾਂ ਕਿ ਤੁਸੀਂ ਕਿਹਾ ਅਮਰਦੀਪ ਜੀ, ਅੱਜ ਦਾ ਮਾਹੌਲ ਏਦਾਂ ਦਾ ਹੈ ਕਿ ਨੈਗੇਟਿਵ ਸੁਣ ਸੁਣ ਕੇ ਸਾਰਿਆਂ ਦਾ ਕਹਿ ਲੋ ਮਾਨਸਿਕ ਕਹਿ ਲੋ ਸੰਤੁਲਨ ਜਿਹੜਾ ਹੈ ਉਹ ਵਿਗੜਿਆ ਹੋਇਆ, ਕਹਿ ਲੋ ਸਾਰੇ ਸੈਮੀ ਡਿਪਰੈਸ਼ਨ ਦੇ ਕਹਿ ਲੋ ਸ਼ਿਕਾਰ ਨੇ, ਕਿਉਂਕਿ ਖ਼ਬਰਾਂ ਹੀ ਉਹੋ ਜਿਹੀਆਂ ਆ ਰਹੀਆਂ ਨੇ। ਤੁਸੀਂ ਵਿਕਟੋਰੀਆ ਦੀਆਂ ਖ਼ਬਰਾਂ ਸੁਣੀਆਂ ਹੀ ਹੋਣੀਆਂ ਕਿ ਇੱਥੇ ਜਿੱਦਾਂ ਕੇਸਿਸ ਵਧੇ ਆ, ਲਾਕਡਾਊਨ ਹੋਇਆ ਫਿਰ, ਜੋ ਕਿ ਕਾਫ਼ੀ ਕਹਿ ਲੋ ਚਿੰਤਾ ਦਾ ਵਿਸ਼ਾ ਹੈ ਇਸ ਵੇਲੇ। ਪਰ ਆਪਾਂ ਸ਼ੁਰੂਆਤ ਚਲੋ ਪੋਜ਼ਿਟਿਵ ਚ ਕਰਦੇ ਹਾਂ, ਠੀਕ ਆ। ਗਵਰਨਮੈਂਟ ਨੇ, ਸਰਕਾਰ ਨੇ ਕਾਫੀ ਚਰਚਾ ਚ ਰਿਹਾ ਹੈ, ਇਹ ਇਹਨਾਂ ਦਾ ਹਾਲ ਹੀ ਚ ਬਿਆਨ ਇਹ ਆਇਆ ਕਿ ਜਿਹੜੇ ਇੰਟਰਨੈਸ਼ਨਲ ਗ੍ਰੈਜੂਏਟ ਸਟੂਡੈਂਟ ਜਿਹੜੇ ਯੂਨੀਵਰਸਿਟੀਜ਼ ਚ ਪੜ੍ਹ ਰਹੇ ਨੇ ਉਹਨਾਂ ਲਈ ਜਿਹੜੇ ਸਟੱਕ ਹੋ ਗਏ ਆ, ਕਹਿ ਲੋ ਇੰਡੀਆ ਸਟੱਕ ਹੋ ਗਿਆ, ਕਿਤੇ ਵੀ ਓਵਰਸੀਜ਼ ਸਟੱਕ ਹੋ ਗਏ ਆ, ਉਹਨਾਂ ਲਈ ਇਹ ਰਿਆਇਤ ਦਿੱਤੀ ਜਾ ਰਹੀ ਆ ਕਿ ਜਿਹੜਾ ਤੁਸੀਂ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਪਾਉਣਾ ਹੁੰਦਾ ਹੈ, ਜਿਹੜਾ ਆਪਾਂ ਗ੍ਰੈਜੂਏਸ਼ਨ ਕੰਪਲੀਟ ਕਰਕੇ ਵੀਜ਼ਾ ਪਾਉਣਾ ਹੁੰਦਾ ਹੈ, ਉਹਦੇ ਚ ਆਨਲਾਈਨ ਸਟੱਡੀਜ਼ ਜਿਹੜੀ ਆ ਉਹਨੂੰ ਵੀ ਓਨੀ ਕੁ ਮਹੱਤਤਾ ਦਿੱਤੀ ਜਾਊਗੀ ਜਿੰਨੀ ਤੁਹਾਡੀ ਯੂਨੀਵਰਸਿਟੀ ਵਾਲੀ ਸਟੱਡੀਜ਼ ਦੀ ਆ। ਸੋ ਇਹਦਾ ਬੈਕਗਰਾਉਂਡ ਥੋੜਾ ਦੱਸਦਾ, ਜਿਹੜਾ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਹੈ ਉਹ ਤੁਸੀਂ ਆਨ ਸ਼ੋਰ ਇੱਥੇ ਆਸਟ੍ਰੇਲੀਆ ਚ ਰਹਿ ਕੇ ਹੀ ਪਾ ਸਕਦੇ ਹਾਂ, ਠੀਕ ਆ, ਤੇ ਆਪਣੀ ਪੜ੍ਹਾਈ ਕੰਪਲੀਟ ਹੋਣ ਤੋਂ ਬਾਅਦ ਪਾਉਂਦੇ ਹਾਂ। ਇਹ ਵੀਜ਼ਾ ਨੋਰਮਲੀ ਇੱਕ ਤਰ੍ਹਾਂ ਦਾ ਬੇਸ ਹੁੰਦਾ ਸਟੂਡੈਂਟ ਦਾ ਵੀ ਉਹ 2 ਸਾਲ ਉਹਨਾਂ ਨੂੰ ਵੱਧ ਮਿਲਦੇ ਆ ਆਪਣੇ ਸਟੂਡੈਂਟ ਵੀਜ਼ਾ ਤੋਂ ਬਾਅਦ, ਤਾਂ ਕਿ ਉਹ ਇੱਥੇ ਲੋਕਲ ਵਰਕ ਐਕਸਪੀਰੀਅੰਸ ਲੈ ਸਕਣ ਜਾਂ ਆਪਣੇ ਗਾਂ ਪੀ ਆਰ ਦੇ ਪਾਸਵੇ ਦੇਖ ਸਕਣ। ਉਹ ਹੁਣ ਜਿਹੜੇ ਸਟੂਡੈਂਟ ਬੇਚਾਰੇ ਜਿਹੜੇ ਵਾਪਸ ਗਏ ਇੰਡੀਆ ਗਏ ਸੀ ਆਪਣੇ ਫੈਮਿਲੀਜ਼ ਨੂੰ ਜਾਂ ਕਿਸੇ ਪਰਸਨਲ ਰੀਜ਼ਨ ਕਰਕੇ ਗਏ ਸੀ, ਉੱਥੇ ਸਟਕ ਹੋ ਗਿਆ। ਠੀਕ ਹੈ, ਹੁਣ ਯੂਨੀਵਰਸਿਟੀਜ਼ ਨੇ ਆਨਲਾਈਨ ਸਟੱਡੀਜ਼ ਜਿਹੜੀਆਂ ਉਹ ਸ਼ੁਰੂ ਕਰਤੀਆਂ, ਡਿਪਾਰਟਮੈਂਟ ਨੇ ਹੁਣ ਕਾਫੀ ਹੰਗਾਰਾ ਭਰਿਆ ਹੈ ਕਿ ਪੋਜ਼ਿਟਿਵ ਹੰਗਾਰਾ ਭਰਿਆ ਹੈ ਕਿ ਤੁਸੀਂ ਆਨਲਾਈਨ ਸਟੱਡੀਜ਼ ਕਰਦੇ ਰਹੋ ਆਪਣੀਆਂ, ਤੁਹਾਡੀ ਆਨਲਾਈਨ ਸਟੱਡੀਜ਼ ਇੱਕ ਤਰ੍ਹਾਂ ਦਾ ਫੁੱਲ ਔਨ ਸਟੱਡੀਜ਼ ਮੰਨੀ ਜਾਊਗੀ ਜਿਹੜੀ ਕਿ ਤੁਹਾਨੂੰ ਐਲੀਜੀਬਲ ਕਰੂਗੀ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਲਈ। ਸੋ ਕਾਫੀ ਚਿੰਤਾ ਚ ਰਹੇ ਨੇ ਸਾਰੇ ਆਫਸ਼ੋਰ ਜਿਹੜੇ ਸਟੂਡੈਂਟਸ ਨੇ, ਉਹ ਇਸ ਚਿੰਤਾ ਚ ਰਹੇ ਨੇ ਕਿ ਪਤਾ ਨੀ ਮੇਰਾ ਕੀ ਹੋਣਾ ਉਸ ਤੋਂ ਬਾਅਦ। ਤੇ ਇਹ ਜਿਹੜੀ ਨਿਊਜ਼ ਆ, ਇਹ ਕਾਫੀ ਪੋਜ਼ਿਟਿਵ ਨਿਊਜ਼ ਆਈ ਹੈ ਕਿ ਤੁਸੀਂ ਆਸਟ੍ਰੇਲੀਆ ਦਾ ਇਹ ਇੰਡੀਕੇਸ਼ਨ ਹੈ ਵੀ ਤੁਸੀਂ ਹੌਸਲਾ ਰੱਖੋ, ਅਸੀਂ ਤੁਹਾਡੇ ਬਾਰੇ ਵੀ ਸੋਚ ਰਹੇ ਹਾਂ, ਇਹ ਮੈਸੇਜ ਆਸਟ੍ਰੇਲੀਅਨ ਗਵਰਨਮੈਂਟ ਨੇ ਦਿੱਤਾ।
ਸੋ ਬਿਲਕੁਲ ਇੱਕ ਰਾਹਤ ਭਰੀ ਇਸ ਨੂੰ ਖਬਰ ਕਹਿ ਸਕਦੇ ਆ ਜਿਹੜੇ ਆਫਸ਼ੋਰ ਬੈਠੇ ਹੋਏ ਸਟੂਡੈਂਟਸ ਆ, ਕਿਉਂਕਿ ਕਾਫੀ ਜ਼ਿਆਦਾ ਚਿੰਤਾਵਾਂ ਜਿਹੜੀਆਂ ਵੀਜ਼ੇ ਨੂੰ ਲੈ ਕੇ ਤਾਂ ਬਣੀਆਂ ਹੋਈਆਂ, ਪੜ੍ਹਾਈ ਨੂੰ ਲੈ ਕੇ ਵੀ ਬਣੀਆਂ ਹੋਈਆਂ ਹਨਾ, ਔਰ ਇੱਕ ਦੁਚਿੱਤੀ ਜਿਹੜੀ ਆ ਉਹ ਜ਼ਿਆਦਾ ਬਣੀ ਹੋਈ ਹੈ, ਚਿੰਤਾਵਾਂ ਇਸ ਕਰਕੇ ਵੀ ਬਣੀਆਂ ਹੋਈਆਂ ਕਿਉਂਕਿ ਦੇਖੋ ਬਾਰਡਰ ਜਿਹੜੇ ਆ ਉਹ ਖੁੱਲ ਨਹੀਂ ਰਹੇ ਹਨਾ, ਔਰ ਦੁਚਿੱਤੀ ਜਿਹੜੀ ਉਹ ਇਸ ਕਰਕੇ ਬਣੀ ਹੋਈ ਆ ਕਿ ਕਿਤੇ ਇਹ ਜਿਹੜੇ ਕੋਰਸਿਸ ਉਹਨਾਂ ਨੇ ਲਏ ਹੋਏ ਆ ਉਹ ਬਾਅਦ ਵਿੱਚ ਉਹਨਾਂ ਦੇ ਲਈ ਕੋਈ ਵੱਡਾ ਜਿਹੜਾ ਨੁਕਸਾਨ ਆ ਉਹ ਨਾ ਕਰਨ, ਉਹਨਾਂ ਦੇ ਅੱਗੇ ਪੀ ਆਰ ਲੈਣ ਦੇ ਵਿੱਚ ਜਿਹੜੀ ਅੜਚਨ ਆ ਉਹ ਨਾ ਆਵੇ। ਸੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਸਵਾਲ ਆ ਦੋਸਤਾਂ ਦੇ ਹੋਣਗੇ ਸਾਡੇ ਨਾਲ, ਬਹੁਤ ਸਾਰੇ ਦੋਸਤ ਜਿਹੜੇ ਇਸ ਵੇਲੇ ਜੁੜ ਵੀ ਰਹੇ ਨੇ ਸਾਡੇ ਨਾਲ, ਈਮੇਲ ਦੇ ਜ਼ਰੀਏ ਵੀ ਜੁੜ ਰਹੇ ਨੇ, ਫੇਸਬੁੱਕ ਵੀਡੀਓ ਦੇ ਰਾਹੀਂ ਵੀ ਜੁੜ ਰਹੇ ਨੇ, ਪਰ ਉਹਨਾਂ ਦੇ ਸਵਾਲ ਲੈਣ ਤੋਂ ਪਹਿਲਾਂ ਜਿਹੜਾ ਅਗਲਾ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੀ ਰਣਵੀਰ ਜੀ, ਫੀਸਾਂ ਦੇ ਬਾਰੇ ਚ ਕਿਸ ਤਰ੍ਹਾਂ ਦਾ ਲੱਗਦਾ ਕਿ ਰਿਲੀਫ ਜਿਹੜਾ ਆ ਉਹ ਮਿਲ ਸਕਦਾ, ਕੀ ਲੱਗਦਾ ਆ ਕਿ ਜਿਹੜੀਆਂ ਵੀਜ਼ਾ ਫੀਸਾਂ ਆ ਉਹਨਾਂ ਦੇ ਵਿੱਚ ਵੀ ਕੋਈ ਰਿਡਕਸ਼ਨ ਜਿਹੜੀ ਉਹ ਕੀਤੀ ਜਾਊਗੀ?
ਹਾਂਜੀ, ਇਹ ਜਿਹੜਾ ਬਿਆਨ ਆ ਜਿਹੜਾ ਆਪਾਂ ਪਹਿਲੋਂ ਡਿਸਕਸ ਕੀਤਾ, ਜਿਹੜੀ ਰਿਆਇਤ ਦਿੱਤੀ ਗਈ ਆ, ਕਹਿ ਲੋ ਵੀ ਤੁਹਾਡੀ ਜਿਹੜੀ ਆਨਲਾਈਨ ਸਟੱਡੀਜ਼ ਆ ਉਹ ਲੋਨ ਸਟੱਡੀਜ਼ ਤੁਹਾਡੀ ਮੰਨੀ ਜਾਊਗੀ ਵੀਜ਼ੇ ਵਾਸਤੇ, ਉਸ ਦੇ ਨਾਲ ਹੀ ਸਰਕਾਰ ਨੇ ਇਹ ਬਿਆਨ ਦਿੱਤਾ ਹੈ ਕਿ ਆਪਾਂ ਇਹ ਕੋਸ਼ਿਸ਼ ਕਰਾਂਗੇ ਜਾਂ ਇਹ ਪ੍ਰਪੋਜ਼ਲ ਲਿਆ ਕੇ ਕਿ ਜਿਹੜੀਆਂ ਵੀਜ਼ਾ ਐਕਸਟੈਂਸ਼ਨ ਸਟੂਡੈਂਟ ਵੀਜ਼ਾ ਨੇ, ਜੇ ਕੋਈ ਸਟੂਡੈਂਟ ਦੀ ਐਕਸਟੈਂਸ਼ਨ ਪਾਉਣੀ ਆ ਤਾਂ ਉਹ ਚ ਵੀਜ਼ਾ ਚ ਰਿਆਇਤਾਂ ਦੇਈਏ ਜਾਂ ਉਹਨੂੰ ਮਾਫ ਕਰ ਦਈਏ ਫੀਸ ਨੂੰ। ਹਲੇ ਇਸ ਤੇ ਕੋਈ ਕੰਕਰੀਟ ਉਹ ਨਹੀਂ ਆਇਆ ਕਿ ਕਿੰਨਾ ਅਮਾਊਂਟ ਮਾਫ਼ ਹੋਊਗਾ ਜਾਂ ਪੂਰੀ ਫੀਸ ਮਾਫ਼ ਹੋਊਗੀ, ਬਟ ਇਹ ਵੀ ਇੱਕ ਕਾਫੀ ਪੋਜ਼ਿਟਿਵ ਨਿਊਜ਼ ਆ। ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਇਹਦਾ, ਜੇ ਪਿਛੋਕੜ ਦੇਖਿਆ ਹੋਇਆ ਜਾਵੇ ਇਹਦਾ, ਇਹਦਾ ਇਹ ਆ ਕਿ ਜਦੋਂ ਸਕੌਟ ਮੋਰਿਸਨ ਨੇ, ਪ੍ਰਾਈਮ ਮਿਨਿਸਟਰ ਨੇ ਬਿਆਨ ਦਿੱਤਾ ਸੀ ਕਿ ਜਿਹੜੇ ਇੰਟਰਨੈਸ਼ਨਲ ਗ੍ਰੈਜੂਏਟਸ ਆ ਜਾਂ ਜਿਹੜੇ ਵਿਜ਼ਟਰਸ ਆ ਉਹ ਵਾਪਸ ਚਲੇ ਜਾਣ, ਉਦੋਂ ਕਾਫੀ ਨਿਰਾਸ਼ਾ ਹੋਈ ਸੀ ਕਿ ਸਾਡੇ ਬਾਰੇ ਕੋਈ ਕੋਈ ਚਿੰਤਾ ਨਹੀਂ ਕਰਦਾ ਜਬਕਿ ਅਸੀਂ ਇੰਨਾ ਕੰਟਰੀਬਿਊਟ ਕਰਦੇ ਹਾਂ ਇਕੋਨਮੀ ਨੂੰ। ਤੇ ਇੱਕ ਤਰ੍ਹਾਂ ਨਾਲ ਆਪਣੀ ਜਿਹੜੀ ਛਵੀ ਆ ਸਰਕਾਰ ਨੇ ਉਹ ਸਹੀ ਕਰਨ ਲਈ ਇਹ ਸਟੈਪਸ ਚੁੱਕੇ ਨੇ। ਦੇਖਿਆ ਜਾਵੇ ਤੇ ਹੋਰ ਦੇਸ਼ ਜਿਹੜੇ ਆ, ਕੈਨੇਡਾ, ਯੂਕੇ, ਉਹਨਾਂ ਨੇ ਪਹਿਲਾਂ ਤੋਂ ਹੀ ਆਨਲਾਈਨ ਸਟੱਡੀਜ਼ ਸ਼ੁਰੂ ਕਰਤੀਆਂ ਸੀ ਜਿਹੜੇ ਸਟੂਡੈਂਟ ਇਨਰੋਲ ਹੋਏ ਸੀ ਤੇ ਜਿਨ੍ਹਾਂ ਦਾ ਵੀਜ਼ਾ ਨਹੀਂ ਲੱਗ ਸਕਿਆ ਜਾਂ ਜਿਹੜੇ ਸਟਕ ਹੋ ਗਏ ਸੀ। ਠੀਕ ਹੈ, ਤੇ ਕਿਉਂਕਿ ਆਸਟ੍ਰੇਲੀਆ ਆਪਣੀ ਰੈਪੂਟੇਸ਼ਨ ਮੇਨਟੇਨ ਰੱਖਣਾ ਚਾਹੁੰਦਾ ਇੰਟਰਨੈਸ਼ਨਲ ਗ੍ਰੈਜੂਏਟਸ ਲਈ, ਪ੍ਰੈਫਰਡ ਸਟੱਡੀ ਡੈਸਟੀਨੇਸ਼ਨ ਕਹਿ ਲਓ ਕਿ ਪ੍ਰੈਫਰੈਂਸ ਚ ਪਹਿਲਾ ਨਾਂ ਆਸਟ੍ਰੇਲੀਆ ਦਾ ਆਵੇ ਜਾਂ ਦੂਜਾ ਨਾਂ ਅਦਰ ਕੰਟਰੀਜ਼ ਨਾਲ ਕੰਪੈਰੀਜ਼ਨ ਚ ਆਸਟ੍ਰੇਲੀਆ ਦਾ ਆਵੇ। ਸੋ ਇੱਕ ਤਰ੍ਹਾਂ ਨਾਲ ਇਹ ਆਪਣੀ ਕਹਿ ਲੋ ਇਮੇਜ ਸੁਧਾਰਨ ਲਈ ਆਸਟ੍ਰੇਲੀਆ ਨੇ ਬੜਾ ਹੀ ਪੋਜ਼ਿਟਿਵ ਸਟੈਪ ਚੁੱਕਿਆ ਹੈ ਕਿ ਫੀਸਾਂ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਰਿਆਇਤ ਉਹਦੇ ਵਿੱਚ ਵੀ ਦੇਵਾਂਗੇ।
ਠੀਕ, ਆਪਾਂ ਗੱਲਬਾਤ ਜਿਹੜੀ ਉਹ ਇਸੇ ਤਰ੍ਹਾਂ ਜਾਰੀ ਰੱਖਾਂਗੇ। ਫਿਲਹਾਲ ਕੁਛ ਸਵਾਲ ਸਾਡੇ ਨਾਲ ਦੋਸਤ ਜੁੜੇ ਨੇ ਕਰਨ ਦੇ ਲਈ, ਔਰ ਉਹਨਾਂ ਦੇ ਸਵਾਲ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਸ਼ਾਮਲ ਕਰੀਏ।
ਜ਼ਰੂਰ ਜੀ, ਜ਼ਰੂਰ
ਜੀ। ਸਾਡੇ ਨਾਲ ਰਮਨ ਜੁੜੇ ਨੇ ਜੀ, ਇਨ੍ਹਾਂ ਨੇ ਸਾਡੇ ਨਾਲ ਸਾਂਝ ਬਣਾਈ ਹੋਈ ਹੈ ਪ੍ਰੋਗਰਾਮ ਦੇ ਵਿੱਚ, ਔਰ ਸਵਾਲ ਮੈਨੂੰ ਲੱਗਦਾ ਕਿ ਇਨ੍ਹਾਂ ਦਾ ਮਾਈਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਨਹੀਂ ਆ, ਪਰ ਉਸ ਤੋਂ ਬਾਅਦ ਸਾਡੇ ਨਾਲ ਅਗਲੀ ਸਾਂਝ ਜਿਹੜੀ ਬਣਾਈ ਹੈ ਉਹ ਸਰੋਤੇ ਜਿਹੜੇ ਉਹਨਾਂ ਨੇ ਆਪਣਾ ਨਾਮ ਤਾਂ ਨਹੀਂ ਦੱਸਿਆ, ਇਨ੍ਹਾਂ ਨੇ ਪੁੱਛਣਾ ਚਾਹਿਆ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ, ਵਟ ਇਜ਼ ਦਾ ਪ੍ਰੋਸੈਸਿੰਗ ਟਾਈਮ ਫਾਰ 190 ਵੀਜ਼ਾ ਮੋਟਰ ਮਕੈਨਿਕ ਕੁਈਨਜ਼ਲੈਂਡ ਦੇ ਲਈ ਪੁੱਛ ਰਹੇ ਨੇ ਰਣਵੀਰ ਜੀ।
ਅੱਜ ਦੀ ਡੇਟ ਚ 190 ਓਨ ਐਨ ਐਵਰੇਜ 8 to 12 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈਗਾ ਹੀ ਹੈਗਾ, ਜਿਹੜਾ ਕਿ ਮਿਨੀਮਮ ਹੈ ਅੱਜ ਦੀ ਡੇਟ ਚ
ਜੀ। ਠੀਕ, ਤੇ ਜਿਹੜਾ ਇਸ ਤੋਂ ਪਹਿਲਾਂ ਸਾਡੇ ਨਾਲ ਸਵਾਲ ਸਾਂਝਾ ਕੀਤਾ ਇਹ ਪੁੱਛਿਆ ਹੈ ਜੀ ਮਨਜੀਤ ਸਿੰਘ ਨੇ ਹਿਮਾਚਲ ਪ੍ਰਦੇਸ਼ ਇੰਡੀਆ ਤੋਂ ਸਾਡੇ ਨਾਲ ਜੁੜੇ ਨੇ ਇਹਨਾਂ ਨੇ ਪੁੱਛਿਆ ਕਹਿੰਦੇ ਪਲੀਜ਼ ਗਿਵ ਇਨਫੋਰਮੇਸ਼ਨ ਹਾਊ ਮੈਨੀ ਆਇਲਟਸ ਬੈਂਡ ਨੀਡ ਫਾਰ ਸਟੂਡੈਂਟ ਵੀਜ਼ਾ ਫਾਰ ਕਾਲਜ ਐਂਡ ਯੂਨੀਵਰਸਿਟੀ ਸਟੱਡੀ
ਜਿਹੜੀ ਮਿਨੀਮਮ ਰਿਕੁਆਇਰਮੈਂਟ ਹੈ ਉਹ ਤੇ ਤੁਹਾਡੀ 5.5 ਹੈ ਠੀਕ ਹੈ ਬਟ ਜੇ ਤੁਸੀਂ ਡਿਪੈਂਡ ਕਰਦਾ ਕੋਰਸ ਸਪੈਸੀਫਿਕ ਵੀ ਇਹ ਰਿਕੁਆਇਰਮੈਂਟ ਹੁੰਦੀ ਹੈ ਜਿੱਦਾਂ ਹੁਣ ਨਰਸਿੰਗ ਦੀ ਜੇ ਆਪਾਂ ਗੱਲ ਕਰੀਏ ਤੇ 7 years ਦੀ ਰਿਕੁਆਇਰਮੈਂਟ ਆ ਆਈ ਟੀ ਗ੍ਰੈਜੂਏਟ ਅਗਰ ਆਪਾਂ ਗੱਲ ਕਰੀਏ ਅੱਡ ਅੱਡ ਯੂਨੀਵਰਸਿਟੀਆਂ ਦਾ ਅੱਡ ਅੱਡ ਕਹਿ ਲਓ ਬੈਂਚ ਮਾਰਕ ਹੈ ਬਟ ਜੋ ਮਿਨੀਮਮ ਜਿਹੜੀ ਆਪਾਂ ਵੋਕੇਸ਼ਨਲ ਕਾਲਜ ਦੀ ਗੱਲ ਕਰੀਏ ਤਾਂ ਉਹਨਾਂ ਦਾ 5.5 ਓਵਰਆਲ ਰਿਕੁਆਇਰਮੈਂਟ ਮੈਂ ਇਹ ਨਹੀਂ ਕਹਿੰਦਾ ਕਿ 5.5 ਓਵਰਆਲ ਨੂੰ ਬੜਾ ਪੋਜ਼ਿਟਿਵ ਮੰਨਿਆ ਜਾਊਗਾ ਜਿੰਨਾ ਹਾਇਰ ਤੁਹਾਡਾ ਸਕੋਰ ਹੈ ਉਨਾ ਬੈਟਰ ਆ ਤੁਹਾਡੇ ਕੋਲ ਚੋਇਸਿਸ ਓਨੀਆਂ ਹੀ ਵੱਧ ਜਾਣਗੀਆਂ ਆਪਣੇ ਕੋਰਸਿਸ ਵਾਸਤੇ
ਠੀਕ ਅੱਛਾ ਰਣਬੀਰ ਜੀ ਅੱਗੇ ਸਾਡੇ ਨਾਲ ਹਰਦੀਪ ਸਿੰਘ ਜੋਸਨ ਬਣੇ ਨੇ ਇਹਨਾਂ ਨੇ ਸਵਾਲ ਤਾਂ ਨਹੀਂ ਪੁੱਛਿਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਤੁਸੀਂ ਕੋਈ ਵੀ ਸਵਾਲ ਤੁਹਾਡਾ ਹੈ ਤਾਂ ਤੁਸੀਂ ਜ਼ਰੂਰ ਦੱਸਿਓ ਅਸੀਂ ਸ਼ਾਮਲ ਕਰਾਂਗੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਦਵਿੰਦਰ ਚੀਮਾ ਪੁੱਛ ਰਹੇ ਨੇ ਇਹਨਾਂ ਨੇ ਪੁੱਛਿਆ ਕਹਿੰਦੇ ਭਾਜੀ ਵੇਟਿੰਗ 309 ਰਿਫਿਊਜ਼ਲ ਫਰੋਮ 25 ਮੰਥਸ ਐਂਡ AAT ਡਿਡਨਟ ਆਸਕ ਫਾਰ ਡਾਕੂਮੈਂਟਸ ਬਟ ਸੈਂਡ ਦੈਮ 2 months ਅਗੋ ਫਾਰ ਸਪੀਡ ਅਪ the process no reply from them 2 times send them reminder email no response what you think how long could it take
devinder ji just ek update de da AAT te ajdon to specially covid-19 de the issue shuru hoya hai dekhan ch aaya ki jinniyan applications inna diyan backlog si utte kafi jaldi karwai ho rahi hai so 25 mahine main manda hai bahut zyada time hai ਲੇਕਿਨ ਆਮ ਜੇ ਕਈ ਫਾਈਲਾਂ ਦੇਖੀਏ 309 ਦੀਆਂ ਕਈ ਵਾਰ 2-2 ਸਾਲ ਆਮ ਲੱਗ ਜਾਂਦੇ ਆ ਓਪਨ ਹੋਣ ਲਈ ਠੀਕ ਆ ਇਸ ਚ ਸਿਰਫ ਐਡਵਾਈਸ ਮੈਂ ਇਹ ਦੇਣਾ ਚਾਹੂੰਗਾ ਹਾਂਜੀ ਤੁਸੀਂ ਜਿਹੜਾ ਫਾਸਟ ਪ੍ਰੋਸੈਸਿੰਗ ਦੀ ਜਿਹੜੀ ਆਪਣੀ ਤੁਸੀਂ ਰਿਕੁਐਸਟ ਪਾਈ ਆ ਫੇਅਰ ਇਨਫ ਆ ਲੇਕਿਨ ਮੇਕ ਸ਼ੋਰ ਕਰੋ ਕਿ AAT ਦਾ ਜਿਹੜਾ ਆਨਲਾਈਨ ਅਕਾਊਂਟ ਆ ਉਸ ਤੁਸੀਂ ਡਾਕੂਮੈਂਟੇਸ਼ਨ ਕਿੱਦਾਂ ਦੀ ਲਾਈ ਆ ਜਿਹੜੇ ਬੇਸਿਸ ਤੇ ਤੁਹਾਡੀ ਰਿਫਿਊਜ਼ਲ ਆਈ ਹੈ ਕਿ ਉਹ ਕ੍ਰਾਈਟੇਰੀਆ ਨੇ ਤੁਸੀਂ ਐਡਰੈਸ ਕੀਤਾ ਜਾਂ ਨਹੀਂ ਕੀਤਾ ਠੀਕ ਹੈ ਸੋ ਕਈ ਵਾਰ ਕੀ ਹੁੰਦਾ AAT ਦਾ ਇਹ ਕਾਫੀ ਕਹਿ ਲਓ ਇੱਕ ਤਰ੍ਹਾਂ ਨਾਲ ਫਰਸਟ੍ਰੇਸ਼ਨ ਰਹੀ ਆ ਕਿ ਐਪਲੀਕੈਂਟਸ ਜਾਂ ਮਾਈਗ੍ਰੇਸ਼ਨ ਏਜੰਟਸ ਟੂ ਐਨ ਐਕਸਟੈਂਟ ਉਹ ਸਪੋਰਟਿੰਗ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਲਾ ਦਿੰਦੇ ਨੇ ਤੇ ਐਕਸਪਲੇਨੇਸ਼ਨ ਉਹ ਚ ਘੱਟ ਹੁੰਦਾ ਹੈ ਕਿ ਉਹ ਐਡਰੈਸ ਕੀਤਾ ਗਿਆ ਕ੍ਰਾਈਟੇਰੀਆ ਠੀਕ ਹੈ ਸੋ ਤੁਸੀਂ ਰਿਲੇਸ਼ਨਸ਼ਿਪ ਪਰੂਫ ਲਾਤੇ ਫੋਟੋ ਲਾਤੀਆਂ ਸਟੈਚੂਰੀ ਦੀ ਡੈਕਲਰੇਸ਼ਨ ਲਾਤੇ ਆਪਣੇ ਰਿਲੇਸ਼ਨਸ਼ਿਪ ਦੇ ਹੋਰ ਤੁਸੀਂ ਯੂ ਨੋ ਡਾਕੂਮੈਂਟਸ ਆਪਣੇ ਪਰਸਨਲ ਸਰਕਮਸਟਾਂਸਿਸ ਦੇ ਹਿਸਾਬ ਨਾਲ ਅਗਰ ਬੇਬੀ ਹੋਇਆ ਤੇ ਤੁਸੀਂ ਚਾਲ ਦਾ ਬਰਥ ਸਰਟੀਫਿਕੇਟ ਲਾਤਾ ਬਟ ਪਲੀਜ਼ ਇਹ ਧਿਆਨ ਰੱਖਿਓ ਕਿ ਇੱਕ ਸਮਰੀ ਜ਼ਰੂਰ ਬਣਾਇਓ ਕਿ ਉਹ ਜਿਹੜਾ ਕ੍ਰਾਈਟੇਰੀਆ ਜਿਹੜੇ ਬੇਸ ਤੇ ਤੁਹਾਡਾ ਰਿਫਿਊਜ਼ਲ ਹੋਇਆ ਸੀ ਉਹ ਤੁਸੀਂ ਐਡਰੈਸ ਕੀਤਾ ਜਾਂ ਨਹੀਂ ਕੀਤਾ ਸੋ ਜਿਹੜੀ ਵੇਟ ਆ ਮੈਂ ਮੰਨਦਾ ਫਰਸਟ੍ਰੇਟਿੰਗ ਆ ਬਟ ਉਮੀਦ ਆ ਵੀ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਉਹ ਜਲਦੀ ਹੀ ਫੇਰਿੰਗ ਲਈ ਤੁਹਾਨੂੰ ਇਨਵੀਟੇਸ਼ਨ ਭੇਜਿਆ ਜਾਊਗਾ
ਰਣਬੀਰ ਜੀ ਅੱਗੇ ਕਾਲਰ ਵੀ ਬਣੇ ਹੋਏ ਨੇ ਕਾਲਰ ਨੂੰ ਅਸੀਂ ਬਹੁਤ ਜਲਦ ਸ਼ਾਮਲ ਕਰਾਂਗੇ ਪਰ ਉਸ ਤੋਂ ਪਹਿਲਾਂ ਗੁਰਦੀਪ ਸਿੰਘ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ ਗੁਰਦੀਪ ਸਿੰਘ ਨੇ ਕਿਹਾ ਆਈ ਡਿਡ EN ਫਰੋਮ ਪਰਥ ਐਨੀ ਚਾਂਸ ਫਾਰ PR ਇਨ ਐਨੀ ਸਟੇਟ
ਦੇਖੋ ਸਟੇਟ ਨੋਮੀਨੇਸ਼ਨ EN ਲਈ ਓਪਨ ਹੁੰਦੀਆਂ ਬਟ ਮੋਸਟਲੀ ਉਹ 491 ਦਾ ਆਪਸ਼ਨ ਹੁੰਦਾ ਐਂਡੋਸਟ ਐਨਰੋਲ ਨਰਸਿਸ ਵਾਸਤੇ ਠੀਕ ਹੈ 190 ਦਾ ਵੀ ਆਪਸ਼ਨ ਬਹੁਤ ਲਿਮਿਟਿਡ ਸਟੇਟਸ ਹੁੰਦੇ ਆ ਪਰ ਉਹ ਚ ਆਪਣੇ ਗ੍ਰੈਜੂਏਟਸ ਨੂੰ ਗੁਰਦੀਪ ਜੀ ਆਪਣੇ ਗ੍ਰੈਜੂਏਟਸ ਨੂੰ ਉਹ ਕਾਫੀ ਪ੍ਰੈਫਰੈਂਸ ਦਿੰਦੇ ਆ ਹੁਣ ਕਿਉਂਕਿ ਤੁਸੀਂ ਕੁਈਨਸਲੈਂਡ ਚ ਆ ਤੇ ਆ ਪਿਛਲੇ ਸਾਲ ਦਾ ਕੋਟਾ ਕਹਿ ਲੋ ਹਲੇ ਖਤਮ ਹੋ ਕੇ ਹਟਿਆ ਹੈ ਤੇ ਨਵੇਂ ਸਟੇਟਸ ਨੇ ਹਲੇ ਕੋਈ ਅਪਡੇਟ ਨਹੀਂ ਦਿੱਤੀ ਕਿ ਉਹ ਕਦੋਂ ਲੈਣਗੇ ਨਿਊ ਸਾਊਥ ਵੇਲਸ ਛੱਡ ਕੇ ਕਿਸੇ ਨੇ ਵੀ ਅਪਡੇਟ ਨਹੀਂ ਦਿੱਤੀ ਆ ਠੀਕ ਹੈ ਉਮੀਦ ਇਹ ਹੈ ਕਿ ਉਹ ਅਗਸਤ ਚ ਸਾਰੇ ਸ਼ੁਰੂ ਹੋਣਗੇ ਠੀਕ ਆ ਬਟ ਕੀਪ ਅ ਕਲੋਜ਼ ਆਈ ਤੁਹਾਡੇ ਲਈ 491 ਦੀ ਵੀ ਆਪਸ਼ਨ ਬਣ ਸਕਦੀ ਆ ਰੀਜਨਲ ਆਸਟ੍ਰੇਲੀਆ ਤੋਂ ਸੋ ਕੀਪ ਐਨ ਆਈ ਆਊਟ ਫੋਰ ਸਟੇਟ ਨੋਮੀਨੇਸ਼ਨਸ
ਜੀ ਬਿਲਕੁਲ ਅੱਗੇ ਕਾਲਰ ਬਣੇ ਹੋਏ ਨੇ ਸਾਡੇ ਨਾਲ 160 ਤੋਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ ਹਾਂਜੀ ਤੁਹਾਡੀ ਆਵਾਜ਼ ਪਹਿਲਾਂ ਕੱਟੀ ਗਈ ਜੀ ਕੌਣ ਬੋਲ ਰਹੇ ਹੋ ਜੀ
ਸੁਨੀਲ ਬੋਲ ਰਿਹਾ ਜੀ
ਹਾਂਜੀ ਸੁਨੀਲ ਜੀ ਹਾਂਜੀ ਸਵਾਲ
ਹਾਂਜੀ ਮੈਂ ਪੁੱਛਣਾ ਸੀਗਾ ਜਿਹੜਾ 491 ਤੋਂ ਬਾਅਦ ਆਪਾਂ 3 ਸਾਲ ਤੋਂ ਬਾਅਦ ਵੀਜ਼ਾ ਪਾਣਾ 191 ਉਹਦੇ ਲਈ ਕੋਈ ਉਮਰ ਦਾ ਵੀ ਕੋਈ ਹੈਗੀ ਲਿਮਿਟ ਏਜ ਲਿਮਿਟ ਜਾਂ ਨਹੀਂ ਹੈਗੀ
ਸਾਡੀ 45 ਏਜ ਲਿਮਿਟ ਹੋਣੀ
ਹੈਲੋ
ਹਾਂਜੀ ਹਾਂਜੀ ਹੈਲੋ
ਹਾਂਜੀ
ਹੈਲੋ
ਜਿਹੜਾ ਕਰੰਟ 887 ਆ ਉਹਦੇ ਚ ਵੀ ਮਤਲਬ 45 ਤੋਂ ਉੱਪਰ ਐਲੀਜੀਬਲ ਹੈ ਬੰਦਾ ਕੋਈ 45 ਵਾਲਾ ਉੱਪਰ ਵਾਲਾ?
ਨਹੀਂ ਤੁਸੀਂ 887 ਪਾਉਣਾ ਹੈ ਕਿ 191 ਪਾਉਣੀ ਹੈ?
ਹੈਲੋ
ਹੈਲੋ
ਨਹੀਂ ਨਹੀਂ ਮੈਂ 191 ਹੀ ਵੀਜ਼ਾ ਲੈਣਾ ਨਾ ਪੁੱਛ ਰਿਹਾ ਵੀ ਇਨ ਫਿਊਚਰ ਚ ਵੀ ਜੋ ਕਰੰਟ 887 ਦਾ ਸਿਸਟਮ ਕੀ ਆ ਉਹ ਚ ਵੀ ਏਜ ਲਿਮਿਟ ਹੈਗੀ ਹੈ ਕੋਈ ਇੱਦਾਂ ਦੀ ਜਾਂ ਨਹੀਂ ਹੈਗੀ ਕੋਈ?
ਹਾਂਜੀ ਹਾਂਜੀ
ਅੱਛਾ 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 ਠੀਕ ਹੈ ਜੀ
ਓਕੇ।
ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਹਰਦੀਪ ਸਿੰਘ ਪਰਮਾਰ ਹੋਰਾਂ ਦਾ। ਹਰਦੀਪ ਸਿੰਘ ਸਾਡੇ ਨਾਲ ਕਾਫੀ ਦੇਰ ਦੇ ਜੁੜੇ ਹੋਏ ਨੇ। ਇਨ੍ਹਾਂ ਨੇ ਪੁੱਛਣਾ ਚਾਹਿਆ ਜੀ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਆਈ ਗੋਟ ਮਾਈ 491 ਨਿਊ ਸਾਊਥ ਵੇਲਸ ਜੀ ਆਈ ਗੋਟ ਮਾਈ 491 ਨਿਊ ਸਾਊਥ ਵੇਲਸ ਨਾਮੀਨੇਸ਼ਨ ਅਪਰੂਵਡ ਬਟ ਆਈ ਐਮ ਔਨ MRT ਐਂਡ ਕਾਂਟ ਟਰੈਵਲ ਆਫ ਸ਼ੋਰ ਵਿਲ ਨਿਊ ਸਾਊਥ ਵੇਲਸ ਰੀ ਨਾਮੀਨੇਟ ਮੀ ਵਾਂਸ ਮਾਈ ਨਾਮੀਨੇਸ਼ਨ ਐਕਸਪਾਇਰ?
ਕਾਫੀ ਵਧੀਆ ਕੁਸ਼ਚਨ ਆ ਤੇ ਇਹ ਮੈਂ ਐਡਰੈਸ ਵੀ ਕਰਨਾ ਚਾਹੁੰਦਾ ਸੀ ਸਾਡੇ ਪ੍ਰੋਗਰਾਮ ਦੇ ਰਾਹੀਂ ਕਿ ਜਿੰਨੀਆਂ ਵੀ ਸਟੇਟ ਨਾਮੀਨੇਸ਼ਨ ਅੱਜ ਦੀ ਡੇਟ ਚ ਮਿਲਦੀਆਂ ਭਾਵੇਂ ਉਹ ਨਿਊ ਸਾਊਥ ਵੇਲਸ ਆ ਭਾਵੇਂ ਉਹ ਵਿਕਟੋਰੀਅਨ ਆ, ਠੀਕ ਆ, ਤੁਹਾਨੂੰ ਸਟੇਟ ਨਾਮੀਨੇਸ਼ਨ ਮਿਲੇਗੀ। ਪਰ ਇਸ ਨੂੰ ਇਸ ਸਿਚੁਏਸ਼ਨ ਨੂੰ ਐਪਲੀਕੈਂਟ ਕਹਿੰਦੇ ਆ ਸੈਕਸ਼ਨ 48 ਬਾਰ ਹੈ। ਸੋ ਉਹ ਮੈਂ ਦੱਸਦਾ ਜੇ ਤੁਹਾਡਾ ਵੀਜ਼ਾ ਰਿਫਿਊਜ਼ ਆ ਇੱਥੇ ਔਨ ਸ਼ੋਰ ਤੇ ਤੁਸੀਂ ਬ੍ਰਿਜਿੰਗ ਵੀਜ਼ਾ ਤੇ ਆ ਤੇ ਤੁਸੀਂ ਨਵੀਂ ਐਪਲੀਕੇਸ਼ਨ ਪਾਉਣੀ ਆ ਤੇ ਤੁਹਾਡੇ ਤੇ ਸੈਕਸ਼ਨ 48 ਬਾਰ ਲੱਗਦਾ, ਤੁਸੀਂ ਔਨ ਸ਼ੋਰ ਉਹ ਐਪਲੀਕੇਸ਼ਨ ਨਹੀਂ ਪਾ ਸਕਦੇ। ਹੁਣ ਜਿਹੜੀ ਸਿਚੁਏਸ਼ਨ ਚ ਹਰਦੀਪ ਜੀ ਨੇ ਇਹੋ ਜਿਹੀ ਸਿਚੁਏਸ਼ਨ ਚ ਕਾਫੀ ਐਪਲੀਕੈਂਟਸ ਹੈਗੇ ਨੇ, ਉਹਨਾਂ ਨੂੰ ਵਿਕਟੋਰੀਆ ਤੋਂ ਸਟੇਟ ਨਾਮੀਨੇਸ਼ਨ ਆ ਗਈ, ਨਿਊ ਸਾਊਥ ਵੇਲਸ ਤੋਂ ਆ ਗਈ, ਪਰ ਉਹ ਐਂਟਰੀ ਆਊਟ ਨਹੀਂ ਕਰ ਸਕਦੇ, ਠੀਕ ਹੈ। ਇਸ ਨੂੰ ਥਾਈਲੈਂਡ ਜਾ ਕੇ ਜੋ ਕਿ ਓਪਨ ਕੰਟਰੀਜ ਆ ਐਟ ਦਾ ਮੋਮੈਂਟ, ਠੀਕ ਆ, ਜਾ ਕੇ ਉਹਨਾਂ ਨੇ ਸੈਕਸ਼ਨ 48 ਬਾਰ ਹਟਵਾਇਆ ਹੈ। ਇਸ ਦੀ ਹਾਲੇ ਮੈਂ ਕਨਫਰਮੇਸ਼ਨ ਨਹੀਂ ਕਰ ਸਕਦਾ, ਲੇਕਿਨ ਸੁਣਨ ਚ ਆਇਆ ਕਿ ਏਦਾਂ ਕੀਤਾ ਹੈ ਸਾਰਿਆਂ ਨੇ। ਸੈਕਸ਼ਨ 48 ਬਾਰ ਜਿਹਦੇ ਤੇ ਅੱਜ ਦੀ ਡੇਟ ਚ ਅਪਲਾਈ ਆ, ਤੁਸੀਂ ਈਮੇਲ ਭੇਜ ਸਕਦੇ ਆ ਸਟੇਟ ਨੋਮੀਨੇਸ਼ਨ ਨੂੰ, ਜਿੱਥੋਂ ਤੁਹਾਨੂੰ ਈਮੇਲ ਆਈ ਆ ਤੁਸੀਂ ਉਹਨਾਂ ਨੂੰ ਈਮੇਲ ਭੇਜ ਕੇ ਰਿਕੁਐਸਟ ਕਰ ਸਕਦੇ ਆ ਕਿ ਮੇਰੀ ਜਿਹੜੀ ਨੋਮੀਨੇਸ਼ਨ ਆ ਉਹ ਰੀ ਕਹਿ ਲਓ ਰੀਇਸ਼ੂ ਕੀਤੀ ਜਾਵੇ। ਸੋ ਵਿਕਟੋਰੀਆ ਸਟੇਟ ਨੋਮੀਨੇਸ਼ਨ ਦਾ ਮੈਂ ਐਗਜ਼ਾਮਪਲ ਦੇ ਰਿਹਾ, ਜਦੋਂ ਤੁਸੀਂ ਉਹਨਾਂ ਨੂੰ ਆਪਣੇ ਹਾਲਾਤ ਦੱਸਦੇ ਕਿ ਆਹ ਮੇਰੀ ਪ੍ਰੋਬਲਮ ਆ ਤੇ ਉਹ ਤੁਹਾਨੂੰ ਕਹਿੰਦੇ ਆ ਕਿ ਜਦੋਂ ਨੈਕਸਟ ਯੂ ਨੋ ਇਨਵੀਟੇਸ਼ਨ ਰਾਊਂਡ ਆਊਗਾ ਤੁਸੀਂ ਅਪਲਾਈ ਕਰੋ, ਅਸੀਂ ਤੁਹਾਨੂੰ ਪ੍ਰਾਇਰਟੀ ਦੇਵਾਂਗੇ, ਪਲੱਸ ਉਹ ਕਿਸੇ ਹੱਦ ਤੱਕ ਤੁਹਾਡੀ ਇਨਵਾਈਟ ਔਰ ਰੀਇਸ਼ੂ ਵੀ ਕਰ ਸਕਦੇ, ਠੀਕ ਹੈ। ਸੋ ਸਟੇਟ ਗਵਰਨਮੈਂਟ ਨੂੰ ਪਤਾ ਹੈ ਕਿ ਆਹ ਤੁਹਾਡੀ ਸਿਚੁਏਸ਼ਨ ਆ, ਤੁਸੀਂ ਪਲੀਜ਼ ਉਹਨਾਂ ਨੂੰ ਇੱਕ ਈਮੇਲ ਲਿਖੋ, ਤੁਹਾਨੂੰ ਜ਼ਰੂਰ ਉਹ ਰਿਆਇਤ ਦੇਣਗੇ। ਠੀਕ ਹੈ,
ਠੀਕ। ਅਗਲਾ ਸਵਾਲ ਰਣਬੀਰ ਜੀ ਸਰ,
ਹਾਂਜੀ
ਜੀ ਜੀ ਜ਼ਰੂਰ। ਮੈਨੂੰ ਲੱਗਦਾ ਕਿ ਬਿਲਕੁਲ ਹਰਦੀਪ ਸਿੰਘ ਪਰਮਾਰ ਹੁਰੀ ਜਿਹੜਾ ਇਹ ਜਵਾਬ ਸੁਣ ਰਹੇ ਹੋਣਗੇ ਔਰ ਬੜਾ ਤੁਸੀਂ ਵਿਸਥਾਰ ਦੇ ਵਿੱਚ ਉਹਨਾਂ ਨੂੰ ਦਿੱਤਾ। ਇਸ ਤੋਂ ਬਾਅਦ ਅੱਗੇ ਸਰਬਜੀਤ ਸਾਡੇ ਨਾਲ ਜੁੜੇ ਨੇ, ਸਰਬਜੀਤ ਸਾਹਿਬ ਇਹ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾ ਰਹੇ ਨੇ, ਇੱਕ ਕਾਲਰ ਵੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ। ਕਾਲਰ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ, ਬਹੁਤ ਜਲਦ ਤੁਹਾਨੂੰ ਵੀ ਸ਼ਾਮਲ ਕਰਦੇ ਹਾਂ। ਸਰਬਜੀਤ ਸਾਹਿਬ ਜਿਹੜੇ ਨੇ ਇਹ ਸਵਾਲ ਪੁੱਛ ਰਹੇ ਨੇ, ਕਹਿੰਦੇ ਸਰ ਮੈਂ 489 ਵੀਜ਼ਾ ਤੇ ਆ ਤੇ ਮੈਂ ਪ੍ਰੀਵੀਅਸ ਵੀਜ਼ਾ ਸਟੂਡੈਂਟ ਵੀਜ਼ੇ ਤੇ ਸੀ, ਮੈਂ ਅਰਲੀ ਸੁਪਰ ਲੀਜ਼ ਕਰਾਇਆ ਸੀਗਾ ਐਂਡ ਵੈਨ ਆਈ ਵਾਸ ਗ੍ਰਾਂਟਡ 489 ਵੀਜ਼ਾ ਮੈਂ ਬ੍ਰਿਸਬਨ ਤੋਂ ਮੂਵ ਹੋਇਆ ਸੀ ਨਿਊ ਸਾਊਥ ਵੇਲਸ ਨੂੰ। ਦੈਟ ਟਾਈਮ ਮੇਰੇ ਕੋਲ ਕਹਿੰਦੇ ਜੋਬ ਨਹੀਂ ਸੀ ਫੋਰ 1 month, ਵਿਲ ਅਰਲੀ ਐਕਸੈਸ ਸੁਪਰ ਇਫੈਕਟ ਮਾਈ 887 ਵੀਜ਼ਾ ਐਲੀਜੀਬਿਲਿਟੀ? ਕਹਿੰਦੇ ਕਲੈਰੀਫਾਈ ਕਰਿਓ।
ਅਗਰ ਇਹਨਾਂ ਨੇ ਸੁਪਰ ਐਨੁਏਸ਼ਨ ਕਢਵਾਇਆ ਹੈ ਤੇ ਉਹਦੇ ਤੇ ਕੋਈ ਫਰਕ ਨਹੀਂ ਹੋਗਾ ਇਹਨਾਂ ਦੀ ਐਲੀਜੀਬਿਲਿਟੀ ਤੇ, ਕਿਉਂਕਿ ਇਹ ਗਵਰਨਮੈਂਟ ਵੱਲੋਂ ਹੀ ਰਿਆਇਤ ਦਿੱਤੀ ਗਈ ਸੀ COVID-19 ਕਰਕੇ ਕਿ ਤੁਸੀਂ ਆਪਣਾ ਸੁਪਰ ਐਨੁਏਸ਼ਨ ਜਿਹੜਾ ਉਹ ਕਢਾ ਸਕਦੇ ਹੋ, ਠੀਕ ਹੈ। ਤੇ ਜੇ ਤੇ ਇਹਨਾਂ ਦਾ ਸਵਾਲ ਹੈ ਕਿ ਮੇਰੇ ਜਿਹੜੇ ਸੁਪਰ ਕਢਵਾਉਣ ਤੇ ਜਿਹੜੀ 10,000 ਦੀ ਇਹਨਾਂ ਨੇ ਲਿਮਿਟ ਪਾਈ ਸੀ ਕਿ ਉਹ ਕਢਵਾਉਣ ਤੇ ਮੇਰੇ ਤੇ ਕੋਈ ਐਕਸ਼ਨ ਜਾਂ ਮੇਰੇ ਵੀਜ਼ਾ ਤੇ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ, ਉਹ ਡੈਫੀਨੇਟਲੀ ਨਹੀਂ ਆਊਗੀ
ਜੀ। ਜੀ ਬਿਲਕੁਲ। ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਖੁਸ਼ਦੀਪ ਸਿੰਘ ਹੋਰਾਂ ਦਾ, ਇਹਨਾਂ ਨੇ 190 ਪ੍ਰੋਸੈਸਿੰਗ ਟਾਈਮ ਪੁੱਛਿਆ ਜੀ।
ਆਪਾਂ ਪਹਿਲਾਂ ਹੀ ਹੁਣੇ ਡਿਸਕਸ ਕਰ ਚੁੱਕੇ ਹਾਂ, ਅਰਾਊਂਡ ਅੱਜ ਦੀ ਡੇਟ ਚ 8-12 ਮਹੀਨੇ ਮਿਨੀਮਮ
ਜੀ। ਅਗਲਾ ਸਵਾਲ ਮਨਪ੍ਰੀਤ ਪਰਮਿੰਦਰ ਜੁੜੇ ਨੇ ਸਾਡੇ ਨਾਲ, ਇਹਨਾਂ ਦਾ ਸ਼ਾਮਲ ਕਰਦੇ ਹਾਂ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਡਿਡ ਐਨਰੋਲਡ ਨਰਸ ਇਨ ਬ੍ਰਿਸਬਨ, ਐਨੀ ਚਾਂਸ PR any state or I will do bachelor of nursing in which state?
ਹਾਂਜੀ ਦੇਖੋ, ਬੈਚਲਰ ਆਫ ਨਰਸਿੰਗ ਤੇ ਜੇ ਤੁਸੀਂ ਅੱਜ ਦੀ ਡੇਟ 'ਚ ਗੱਲ ਕਰੋ, ਆਲਮੋਸਟ ਨਰਸਿਸ ਅੱਜ ਦੀ ਡੇਟ 'ਚ ਇਹੋ ਜਿਹੀ ਆਕੂਪੇਸ਼ਨ ਹੈ ਜਿਹੜੀ ਕਿ ਪ੍ਰੈਫਰਡ ਬਾਏ ਆਲ ਸਟੇਟਸ ਹੈ, ਠੀਕ ਹੈ, ਸਪੈਸ਼ਲੀ ਰਜਿਸਟਰਡ
ਜੀ
ਨਰਸ। ਆਲਰਾਈਟ, ਤੇ ਜੇ ਤੁਸੀਂ ਕੁਈਨਸਲੈਂਡ ਇਵਨ ਕੁਈਨਸਲੈਂਡ ਤੋਂ ਤੁਸੀਂ ਕਰਦੇ ਹਾਂ ਤਾਂ ਕੋਈ ਇਸ਼ੂ ਨਹੀਂ ਆ। ਜਿੱਦਾਂ ਮੈਂ ਪਹਿਲੋ ਪ੍ਰੋਗਰਾਮ 'ਚ ਦੱਸਿਆ ਕਿ ਇੰਡੋਰਸਡ ਇਨਰੋਲਡ ਨਰਸਿਸ ਲਈ ਜਿਹੜੇ ਆਪਸ਼ਨ ਆ ਉਹ ਘੱਟ ਹੋ ਜਾਂਦੇ ਆ, ਠੀਕ ਹੈ। ਤੇ ਹਾਲੇ ਸਟੇਟ ਨੋਮੀਨੇਸ਼ਨ ਅਗਰ ਆਪਾਂ 491 ਜਾਂ 190 ਕਿਸੇ ਦੀ ਵੀ ਗੱਲ ਕਰੀਏ, ਤੇ ਸਟੇਟ ਨੋਮੀਨੇਸ਼ਨ ਦੇ ਕੋਟੇ ਜਿਹੜੇ ਆ ਉਹ ਐਕਸਪੈਕਟੇਸ਼ਨ ਹੈ ਵੀ ਅਗਸਤ 'ਚ ਆਉਣਗੇ, ਪਰ ਕਿਸੇ ਨੂੰ ਹਾਲੇ ਸ਼ੋਰਟ ਸ਼ੋਰਟ ਪਤਾ ਨਹੀਂ ਹੈ। ਇਕੱਲੇ ਨਿਊ ਸਾਊਥ ਵੇਲਸ ਨੇ ਅਨਾਊਂਸ ਕੀਤਾ ਕਿ ਅਸੀਂ ਤੁਹਾਨੂੰ ਕੋਟੇਜ ਜਿਹੜੇ ਆ ਉਹ ਅਗਸਤ ਤੱਕ ਓਪਨ ਕਰਾਂਗੇ, ਠੀਕ ਹੈ। ਤੇ ਰਿਹਾ ਤੁਹਾਡਾ ਸਵਾਲ ਆਰ ਐਨ, ਤੁਸੀਂ ਕਿਤੋਂ ਵੀ ਕਰੋ ਤੁਹਾਡੇ ਲਈ ਆਪਸ਼ਨ ਹੈਗੇ ਆ, ਸਪੈਸ਼ਲੀ ਕੋਵਿਡ-19 ਤੋਂ ਬਾਅਦ ਨਰਸਿਸ ਲਈ ਨਰਸਿਸ ਨੂੰ ਟੋਪ ਪ੍ਰਾਇਰਟੀ ਦਿੱਤੀ ਜਾ ਰਹੀ ਹੈ ਹਰ ਸਟੇਟ ਦੇ ਵਿੱਚ, ਠੀਕ ਹੈ। ਸੋ ਆਰ ਐਨ ਲਈ ਪ੍ਰੋਸੀਡ ਕਰਨਾ ਤੁਹਾਡੇ ਲਈ ਬੈਟਰ ਆਪਸ਼ਨ ਰਹੇਗਾ।
ਜੀ ਬਿਲਕੁਲ। ਅਗਲਾ ਸਵਾਲ ਸ਼ਾਮਲ ਕਰਦੇ ਆ ਜੀ ਦਵਿੰਦਰ ਚੀਮਾ ਹੋਰਾਂ ਦਾ। ਦਵਿੰਦਰ ਚੀਮਾ ਹੋਰਾਂ ਦਾ ਸਵਾਲ ਲੈਣ ਤੋਂ ਪਹਿਲਾਂ ਮੈਂ ਪ੍ਰੋਗਰਾਮ ਦੌਰਾਨ ਜਿਹੜਾ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗੇ। ਕੁਝ ਦੋਸਤ ਸਾਨੂੰ ਪ੍ਰੋਗਰਾਮ ਦੌਰਾਨ ਮੈਸੇਂਜਰ ਦੇ ਜ਼ਰੀਏ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਵਿੱਚ ਹੁੰਦੇ ਆ, ਉਹਨਾਂ ਦੇ ਲਈ ਮੈਂ ਜ਼ਰੂਰ ਦੱਸਾਂ ਕਿ ਤੁਸੀਂ ਮੈਸੇਂਜਰ ਦੇ ਜ਼ਰੀਏ ਜਿਹੜਾ ਕੰਟੈਕਟ ਹੈ ਉਹ ਨਾ ਬਣਾਓ, ਔਰ ਸਾਡੇ ਨਾਲ ਸਿੱਧਾ ਰਾਬਤਾ ਜਿਹੜਾ ਉਹ ਤੁਸੀਂ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਛੱਡ ਕੇ ਕਰ ਸਕਦੇ ਹੋ, ਕਿਉਂਕਿ ਮੈਸੇਂਜਰ ਵਾਲੇ ਜਿਹੜੇ ਸਵਾਲ ਨੇ ਉਹ ਅਸੀਂ ਪ੍ਰੋਗਰਾਮ ਦੌਰਾਨ ਸ਼ਾਮਲ ਨਹੀਂ ਕਰ ਪਾਉਂਦੇ। ਔਰ ਇਹਦੇ ਨਾਲ ਹੀ ਜੇਕਰ ਤੁਸੀਂ ਫੋਨ ਦੇ ਰਾਹੀਂ ਸਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ, 02-8599-2811 ਸਾਡਾ ਫੋਨ ਨੰਬਰ ਹੈ, ਇਸ ਫੋਨ ਨੰਬਰ ਜ਼ਰੀਏ ਵੀ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ। ਪਿਛਲੀ ਕਾਲ ਜਿਹੜੀ ਹੈ ਉਹ ਕੱਟੀ ਗਈ ਹੈ, ਤੁਸੀਂ ਦੁਬਾਰਾ ਕਾਲ ਲਗਾ ਸਕਦੇ ਹੋ, ਅਸੀਂ ਤੁਹਾਡਾ ਸਵਾਲ ਸ਼ਾਮਲ ਕਰਾਂਗੇ। ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਦਵਿੰਦਰ ਚੀਮਾ ਹੋਰਾਂ ਦਾ। ਦਵਿੰਦਰ ਚੀਮਾ ਹੋਰਾਂ ਨੇ ਪੁੱਛਣਾ ਚਾਹਿਆ, ਕਹਿੰਦੇ ਭਾਜੀ ਦੈਟ ਸੈਂਡ ਬਾਏ ਕਰੋਨਾ ਫੋਰਡ ਕੈਰੀਨਾ ਫੋਰਡ ਲਾਇਰਸ ਦੇ ਵਰਕ ਹਾਰਡ ਔਨ ਸਬਮਿਸ਼ਨ। ਦਵਿੰਦਰ ਚੀਮਾ ਜੀ ਤੁਹਾਡਾ ਪਹਿਲਾ ਸਵਾਲ ਸਾਡੇ ਤੱਕ ਕੀ ਪਹੁੰਚਿਆ? ਹਾਂਜੀ, ਇਹਨਾਂ ਨੇ ਪੁੱਛਿਆ ਸੀ 309 ਰਿਫਿਊਜ਼ਲ ਦੇ ਬਾਰੇ ਪੁੱਛਿਆ ਸੀਗਾ ਜੀ, ਹੈਨਾ। 25 ਮੰਥਸ ਕਹਿੰਦੇ ਸੀ, 25 ਮਹੀਨੇ ਜਿਹੜੇ ਆ ਹੋ ਗਏ ਆ, ਤੇ AAT ਡਿਡਨਟ ਆਸਕ ਫਾਰ ਡਾਕੂਮੈਂਟਸ। ਅੱਛਾ, ਇਹਦੇ ਬਾਰੇ ਇਹਨਾਂ ਨੇ ਹੁਣ ਅੱਗੇ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਦੱਸਣਾ ਚਾਹਿਆ, ਤੇ ਕਹਿੰਦੇ ਜੀ ਅੱਗੇ ਦੇ ਕਵਰ ਆਲ ਰਿਫਿਊਜ਼ਲ ਰੀਜ਼ਨਸ।
ਹਾਂਜੀ, ਦੇਖੋ ਜੀ, ਤੁਹਾਡੇ ਏਜੰਟ ਨੇ ਸਬਮਿਸ਼ਨ ਰਾਹੀਂ ਸਾਰੇ ਜਿਹੜੇ ਕ੍ਰਾਈਟੇਰੀਆ ਉਹ ਮੀਟ ਕੀਤਾ ਵਾ, ਜਾਂ ਜਿੱਥੇ ਤੁਹਾਡੇ ਆਬਜੈਕਸ਼ਨ ਸੀ ਉਹਨੂੰ ਮੀਟ ਕੀਤਾ ਹੈ, ਤੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ
ਜੀ। ਜੀ ਬਿਲਕੁਲ। ਅਗਲਾ ਸਵਾਲ ਅਮਰਜੀਤ ਕੌਰ ਹੋਰਾਂ ਦਾ ਸ਼ਾਮਲ ਕਰਦੇ ਆ। ਅਮਰਜੀਤ ਕੌਰ ਸਾਡੇ ਨਾਲ ਬਣੇ ਹੋਏ ਨੇ, ਔਰ ਇਨ੍ਹਾਂ ਨੇ ਜਿਹੜਾ ਸਵਾਲ ਪੁੱਛਣਾ ਚਾਹਿਆ ਉਹ ਇਹ ਹੈ ਕਿ ਟੀਚਿੰਗ ਪ੍ਰੋਫੈਸ਼ਨ ਚ PR ਲਈ ਕੀ ਰਿਕੁਆਇਰਮੈਂਟਸ ਨੇ, ਹਾਊ ਮਚ ਐਕਸਪੀਰੀਅੰਸ ਐਂਡ IELTS ਬੈਂਡ ਚਾਹੀਦਾ, ਤੇ ਵਟ ਇਜ਼ ਪ੍ਰੋਸੈਸਿੰਗ ਟਾਈਮ। MSc ਕੈਮਿਸਟਰੀ ਕੀਤੀ ਹੋਈ ਹੈ ਇਹਨਾਂ ਨੇ, BEd ਜਿਹੜੀ ਆ ਉਹ ਕਰ ਰਹੇ ਨੇ, ਤੇ ਪ੍ਰਾਈਵੇਟ ਟੀਚਰ ਨੇ ਇਸ ਵੇਲੇ ਜੀ।
ਦੇਖੋ ਸਭ ਤੋਂ
ਪਹਿਲਾਂ ਵੀ ਸ਼ਾਇਦ ਕੀਤੀ ਹੋਈ ਹੈ ਡੂਇੰਗ ਪ੍ਰਾਈਵੇਟ ਟੀਚਰ ਜੋਬ। ਜੀ ਜੀ ਜੀ
ਹਾਂਜੀ, ਤੇ ਸਾਡੀ ਸਕਿੱਲਸ ਅਸੈਸਮੈਂਟ ਲਈ ਤੁਹਾਨੂੰ 8877 ਬੈਂਡ ਚਾਹੀਦੇ ਆ, ਠੀਕ ਹੈ। ਸਭ ਤੋਂ ਮੇਨ ਅਮਰਜੀਤ ਜੀ ਉਹ ਆ, ਰੈਦਰ ਦੈਨ ਤੁਹਾਡੇ ਵਰਟੈਕਸ, ਮੇਨ ਰਿਕੁਆਇਰਮੈਂਟ ਜਿਹੜੀ ਆ ਉਹ ਟੀਚਿੰਗ ਲਈ ਅੱਜ ਦੀ ਡੇਟ ਚ ਜਿਹੜਾ ਤੁਹਾਡਾ ਬੈਂਡ ਰਿਕੁਆਇਰਮੈਂਟ ਉਹ ਕਾਫੀ ਹਾਈ ਹੈ। ਐਸ ਲੋਂਗ ਐਸ ਤੁਸੀਂ ਆਹ ਮੀਟ ਕਰ ਲਓ ਤੇ ਤੁਹਾਡੇ ਐਜੂਕੇਸ਼ਨ ਰਿਕੁਆਇਰਮੈਂਟ ਮੈਟ ਹੋਣ। ਹੁਣ ਅਗਰ ਇਹ BEd, ਓਬਵੀਅਸਲੀ BEd ਇਹਨਾਂ ਨੇ ਆਫਸ਼ੋਰ ਤੋਂ ਕੀਤੀ ਆ, ਤੇ ਉਹਦੇ ਵੀ ਸਪੈਸੀਫਿਕ ਰਿਕੁਆਇਰਮੈਂਟ ਆ, ਠੀਕ ਆ, ਕਿ ਇਹਨਾਂ ਨੇ ਨਾਲ ਜਿਹੜੀ ਇਹਨਾਂ ਦੀ ਪਲੇਸਮੈਂਟ ਆ ਉਹ ਕਿੱਥੇ ਹੋਈ ਸੀ। ਸਕਿੱਲ ਅਸੈਸਮੈਂਟ ਜਿਹੜੀ ਆ ਉਹ ਕਾਫੀ ਕੰਪਲੀਕੇਟਡ ਆ ਐਜ ਅ ਟੀਚਰ ਦੀ, ਠੀਕ ਆ। ਸੋ ਮੇਨ ਤੇ ਤੁਹਾਡੇ IELTS ਬੈਂਡ ਦਾ ਆਂਸਰ ਮੈਂ ਦੇ ਦਿੰਦਾ, 8877 ਆ ਉਹਦਾ ਇਕੁਇਵਲੈਂਟ। ਦੂਜੀ ਗੱਲ, ਤੁਹਾਡੇ ਪੁਆਇੰਟਸ ਜਿਹੜੇ ਆ ਉਹ ਕਾਫੀ ਹਾਇਰ ਐਂਡ ਤੇ ਹੋਣੇ ਚਾਹੀਦੇ ਆ ਤਾਂ ਕਿ ਤੁਹਾਨੂੰ ਇਨਵੀਟੇਸ਼ਨ ਮਿਲ ਸਕੇ।
ਜੀ ਬਿਲਕੁਲ। ਅਗਲਾ ਸਵਾਲ ਕਮਲਜੋਤ ਕੌਰ ਹੋਰਾਂ ਦਾ ਸ਼ਾਮਲ ਕਰਦੇ ਆ। ਸਤਿ ਸ੍ਰੀ ਅਕਾਲ, ਬੁਲਾਈ ਹੈ ਇਹਨਾਂ ਨੇ। ਕਮਲਜੋਤ ਪੁੱਛ ਰਹੇ ਨੇ, ਕਹਿੰਦੇ ਸਰ ਮੈਂ ਆਪਣੀ ਜੋਬ ਰੈਡੀ ਬਾਰੇ ਪੁੱਛਣਾ ਸੀ, ਮੇਰੇ 863 ਆਵਰਸ ਹੋ ਗਏ ਆ, ਮੇਰਾ ਕਹਿੰਦੇ ਫਸਟ ਕੁਆਟਰ ਚਲਾ ਗਿਆ, ਤੇ ਮੇਰੇ 863 ਆਵਰਸ ਹੁਣ ਹੋਏ ਨੇ ਜੀ, ਤੇ ਕਹਿੰਦੇ ਮੈਨੂੰ ਅਜੇ ਵੀ ਆਫਿਸਰ ਅਲੋਟ ਨਹੀਂ ਹੋਇਆ, ਮੈਂ ਤਰ੍ਹਾਂ ਨੂੰ ਮੇਲ ਕਰਾਂ TRA ਨੂੰ, ਸੋਰੀ ਮੈਂ ਕਹਿੰਦੇ TRA ਨੂੰ ਮੇਲ ਕਰਾਂ ਜਾਂ ਸੈਕਿੰਡ ਕੁਆਟਰ ਭੇਜਣ ਤੱਕ ਵੇਟ ਕਰਾਂ, ਮੇਰਾ ਸੈਕਿੰਡ ਕੁਆਟਰ ਸੈਪਟੈਂਬਰ ਚ ਜਾਣਾ ਆ, ਕਹਿੰਦੇ ਪਲੀਜ਼ ਐਡਵਾਈਸ ਕਰਿਓ।
ਜੀ ਕੱਲ ਹੀ TRA ਨਾਲ ਮੈਂ ਇੱਕ ਵਰਬਲ ਕਨਫਰਮੇਸ਼ਨ ਲਿੱਤੀ ਸੀ ਉਹਨਾਂ ਨੂੰ ਰਿੰਗ ਕਰਕੇ TRA ਦਾ ਬੈਕਲੋਗ ਕਾਫੀ ਜ਼ਿਆਦਾ ਕਿਉਂ ਤਾਂ ਆਮ ਹੈ ਕਿ TRA ਦਾ ਬੈਕਲੋਗ ਹਮੇਸ਼ਾ ਜ਼ਿਆਦਾ ਹੁੰਦਾ ਹੈ ਬਟ TRA ਦਾ ਬੈਕਲੋਗ ਹੁਣ ਨੀਅਰਲੀ ਡਬਲ ਹੋ ਗਿਆ ਠੀਕ ਹੈ ਦੂਜਾ ਜਿਹੜਾ ਸਟਾਫ ਹੈ ਉਹ ਲਿਮਿਟਡ ਵਰਕ ਕਰ ਰਿਹਾ TRA ਦਾ ਸੋ ਇਸ ਲਈ ਤੁਸੀਂ ਕਵਜ ਹੋ ਜੀ ਬੈਟਰ ਰਹੂਗਾ ਕਿ ਤੁਸੀਂ ਐਡਵਾਂਸ ਉਹਨਾਂ ਨੂੰ ਰਿੰਗ ਕਰ ਲਓ ਤੁਹਾਨੂੰ ਵੇਟ ਕਰਨੀ ਪੈਣੀ ਹੈ 30 ਤੋਂ 35 ਮਿੰਟ ਬਟ ਐਟਲੀਸਟ ਆਪਣੇ ਕੇਸ ਬਾਰੇ ਤੁਸੀਂ ਗੱਲ ਕਰਕੇ ਇਹ ਕੋਈ ਏਡਾ ਚਿੰਤਾ ਦਾ ਵਿਸ਼ਾ ਤਾਂ ਨਹੀਂ ਆ ਕਿਉਂਕਿ ਤੁਸੀਂ ਆਲਰੇਡੀ ਤੁਹਾਡੇ ਕੁਆਟਰਸ ਜਿਹੜੇ ਉਹ ਚੱਲ ਰਹੇ ਆ ਸਟਿਲ ਉਹਨਾਂ ਨਾਲ ਇੱਕ ਕਨਫਰਮੇਸ਼ਨ ਲੈ ਲਓ ਉਹਨਾਂ ਨੂੰ ਰਿੰਗ ਕਰਕੇ ਪਲੀਜ਼ ਠੀਕ ਹੈ ਸੋ ਵੇਟ ਟਾਈਮਸ ਕਾਫੀ ਜ਼ਿਆਦਾ ਨੇ ਬੈਟਰ ਹੈ ਤੁਸੀਂ TRA ਨਾਲ ਲਿਆਇਸ ਕਰੋ
ਜੀ ਅੱਗੇ ਸਤਿੰਦਰ ਚਾਵਲਾ ਜੀ ਸਾਡੇ ਨਾਲ ਜੁੜੇ ਹੋਏ ਨੇ ਮੈਲਬਰਨ ਤੋਂ ਔਰ ਕਹਿੰਦੇ ਜੀ ਗੁੱਡ ਕਵਰੇਜ ਬਹੁਤ ਬਹੁਤ ਧੰਨਵਾਦ ਚਾਵਲਾ ਸਾਹਿਬ ਤੁਸੀਂ ਪ੍ਰੋਗਰਾਮ ਚ ਵੀ ਸ਼ਾਮਲ ਹੋਣਾ ਕੀਤਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਹਾਂਜੀ ਦਵਿੰਦਰ ਚੀਮਾ ਹੋਰੀ ਆਪਣੇ ਸਵਾਲ ਦੇ ਲਈ ਧੰਨਵਾਦ ਕਰ ਰਹੇ ਨੇ ਰਣਬੀਰ ਜੀ ਤੇ ਉਸ ਤੋਂ ਅਗਲਾ ਸਵਾਲ ਸ਼ਾਮਲ ਕਰਦੇ ਆ ਐਮ ਕੇ ਦੇਵ ਹੋਰਾਂ ਨੇ ਇਹ ਸਵਾਲ ਸਾਨੂੰ ਕੀਤਾ ਐਮ ਕੇ ਦੇਵ ਪੁੱਛਣਾ ਚਾਹ ਰਹੇ ਨੇ ਕਹਿੰਦੇ I submitted my file for 491 New South Wales before their closing date and I was asked to submit additional documents by 28th June which I submitted. Still waiting for their response. Is New South Wales still issuing invites for New South Wales 491?
ਕਟਿਆ ਨੇ ਇਨ ਨਿਊ ਸਾਊਥ ਵੇਲਸ ਦਾ ਜਿਹੜਾ ਲਾਸਟ ਅਪਡੇਟ ਸੀ ਉਹਨਾਂ ਨੇ ਕਿਹਾ ਕਿ ਯੂ ਨੋ ਉਹ ਸੈਚੂਰੇਟ ਹੋ ਚੁੱਕੇ ਆ ਦੈਟ ਮੀਨਸ ਯੂ ਨੋ ਮੈਂ ਨਹੀਂ ਕਹਿ ਰਿਹਾ ਐਮਕੇਜੀ ਕਿ ਤੁਹਾਨੂੰ ਕੋਈ ਰਿਫਿਊਜ਼ਲ ਜਾਂ ਕੁਛ ਆਊਗੀ ਬਟ ਉਹ ਆਲਰੇਡੀ ਪੈਕਡ ਹੋ ਚੁੱਕੇ ਸੀ ਠੀਕ ਹੈ ਜਿਹੜੀਆਂ ਇਨਵਾਈਟਸ ਉਹਨਾਂ ਨੇ ਇਸ਼ੂ ਕਰਨੀਆਂ ਸੀ ਉਹ ਆਲਮੋਸਟ ਕਰ ਚੁੱਕੇ ਆ ਚਾਂਸਿਸ ਇਹ ਆ ਕਿ ਜਿਹਨਾਂ ਨੂੰ ਨਹੀਂ ਇਨਵਾਈਟ ਆਇਆ ਉਹ ਨੈਕਸਟ ਇਨਵੀਟੇਸ਼ਨ ਰਾਊਂਡ ਚ ਆਪਣਾ ਜਿਹੜਾ ਲੱਕ ਟਰਾਈ ਕਰਨ ਜੇ ਉਹਨਾਂ ਨੇ ਐਡੀਸ਼ਨਲ ਡਾਕੂਮੈਂਟਸ ਮੰਗੇ ਸੀ ਇੱਕ ਆਸ਼ਾ ਦੀ ਕਿਰਨ ਇਹ ਆ ਕਿ ਉਹਨਾਂ ਨੇ ਐਡੀਸ਼ਨਲ ਡਾਕੂਮੈਂਟਸ ਮੰਗੇ ਸੀ ਤਾਂ ਡਿਸੀਜਨ ਹਲੇ ਨਹੀਂ ਆਇਆ ਓਬਵੀਅਸ ਆ ਕਿ ਜੇ ਤੁਸੀਂ ਉਹ ਪ੍ਰੋਵਾਈਡ ਕਰਦੇ ਆ ਤਾਂ ਹੋਪਫੁਲੀ ਤੁਹਾਨੂੰ ਪੋਜ਼ਿਟਿਵ ਆਨਸਰ ਹੋਣਾ ਚਾਹੀਦਾ
ਠੀਕ ਅੱਗੇ ਅਮਰਜੀਤ ਕੌਰ ਹੋਰਾਂ ਨੇ ਕਿਹਾ ਜੀ ਬੀਐਡ ਕੀਤੀ ਹੋਈ ਹੈ ਬਿਲਕੁਲ ਔਰ ਅਮਰਜੀਤ ਜੀ ਮੈਨੂੰ ਲੱਗਦਾ ਕਿ ਤੁਹਾਡੇ ਸਵਾਲ ਦਾ ਜਵਾਬ ਵੀ ਬਿਲਕੁਲ ਤੁਹਾਨੂੰ ਮਿਲ ਗਿਆ ਹੋਣਾ ਜਿਹੜਾ ਕਿ ਬੜਾ ਦਰੁਸਤ ਸੀ ਤੇ ਜੇਕਰ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਜਿਹੜੀ ਇਨਫੋਰਮੇਸ਼ਨ ਜਾਂ ਡਿਟੇਲ ਦੇ ਵਿੱਚ ਕੋਈ ਹੋਰ ਡਿਸਕਸ਼ਨ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਤੁਹਾਨੂੰ ਪਰਸਨਲੀ ਨਿੱਜੀ ਤੌਰ ਦੇ ਉੱਤੇ ਰਣਬੀਰ ਸਿੰਘ ਹੋਰਾਂ ਦੇ ਨਾਲ ਸੰਪਰਕ ਜਿਹੜਾ ਪ੍ਰੋਗਰਾਮ ਤੋਂ ਬਾਅਦ ਜੇ ਚਾਹੋ ਤਾਂ ਤੁਸੀਂ ਕੱਲ ਜਾਂ ਪਰਸੋਂ ਤੱਕ ਬਣਾ ਸਕਦੇ ਹੋ ਡਿਟੇਲ ਜਿਹੜੀ ਆ ਉਹਨਾਂ ਦੇ ਕੰਟੈਕਟ ਡਿਟੇਲ ਜਿਹੜੀ ਆ ਉਹ ਅਸੀਂ ਵੀਡੀਓ ਦੇ ਹੇਠਾਂ ਸ਼ੇਅਰ ਕਰਦੇ ਹਾਂ ਸਾਂਝੀ ਕਰਦੇ ਹਾਂ ਇਸ ਤੋਂ ਬਾਅਦ ਅਗਲਾ ਸਵਾਲ ਜਗਦੀਪ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਹਾਂ ਜਗਦੀਪ ਸਿੰਘ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਰ ਆਈ ਐਮ ਵਰਕਿੰਗ ਇਨ ਰੀਜਨਲ ਏਰੀਆ ਐਂਡ ਮਾਈ ਕੰਪਨੀ ਇਜ਼ ਰਜਿਸਟਰਡ ਇਨ ਮੈਲਬਰਨ ਇਜ਼ ਇਟ ਗੋਇੰਗ ਟੂ ਇਫੈਕਟ ਮਾਈ ਵੀਜ਼ਾ ਔਰ ਨਾਟ
ਵਰਕਿੰਗ ਇਨ ਰੀਜਨਲ ਏਰੀਆ ਕੋਈ ਸਬ ਆਫਿਸ ਆ ਇਹਨਾਂ ਦਾ ਕੋਈ ਬ੍ਰਾਂਚ ਆਫਿਸ ਆ ਰੀਜਨਲ ਏਰੀਆ ਚ ਕਿਉਂਕਿ ਜਿਹੜਾ ਇੰਪਲੋਇਰ ਹੈ ਉਹ ਰੀਜਨਲ ਏਰੀਆ ਚ ਐਸਟੈਬਲਿਸ਼ਡ ਹੋਣਾ ਚਾਹੀਦਾ ਜੇ ਤੁਸੀਂ ਵਿਕਟੋਰੀਅਨ ਜੋਬ ਆਫਰ ਲੈਟਰ ਦੀ ਗੱਲ ਕਰ ਰਹੇ ਹਾਂ ਤਾਂ ਠੀਕ ਆ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਸਟੇਟ ਚ ਆ ਲੇਕਿਨ ਜੇ ਤੁਹਾਡਾ ਇੰਪਲੋਇਰ ਰਜਿਸਟਰਡ ਮੈਟਰੋਪੋਲੀਟਨ ਮੈਲਬਰਨ ਇਹਨਾਂ ਨੇ ਮੈਲਬਰਨ ਕਿਹਾ ਰਾਈਟ ਵਿਕਟੋਰੀਆ ਚ ਨੇ ਸੋ ਇਹ ਜੋਬ ਆਫਰ ਲੈਟਰ ਵਾਲੇ ਪ੍ਰੋਸੈਸ ਦੀ ਗੱਲ ਕਰ ਰਹੇ ਹਾਂ ਸੋ ਐਸ ਲੌਂਗ ਐਸ ਉਹਨਾਂ ਦੀ ਬ੍ਰਾਂਚ ਇੱਕ ਉੱਥੇ ਆ ਯੂ ਆਰ ਫਾਈਨ ਕੋਈ ਪ੍ਰੋਬਲਮ ਨਹੀਂ ਆ ਠੀਕ ਆ ਪਰ ਜੇ ਉਹਨਾਂ ਦਾ ਐਕਚੁਅਲ ਰਜਿਸਟ੍ਰੇਸ਼ਨ ਜਿਹੜੀ ਆ ਉਹ ਸਿਟੀ ਚ ਆ ਤਾਂ ਪ੍ਰੋਬਲਮ ਆਊਗੀ ਤਾਂ
ਜੀ ਜੀ ਬਿਲਕੁਲ 491 ਵੀਜ਼ਾ ਤੇ ਨੇ ਇਹ ਤੇ ਅੱਛਾ ਅਮਰਜੀਤ ਕੌਰ ਹੋਰਾਂ ਨੇ ਅੱਗੇ ਫਿਰ ਸਵਾਲ ਪੁੱਛਣਾ ਚਾਹਿਆ ਕਹਿੰਦੇ ਸਰ ਟੀਚਿੰਗ ਪ੍ਰੈਕਟਿਸ ਗਵਰਨਮੈਂਟ ਸਕੂਲ ਦੀ ਲਗਾਈ ਆ ਬਟ ਉਹ ਸਕੂਲ ਜਾਂ ਕਾਲਜ ਵੱਲੋਂ ਸਰਟੀਫਿਕੇਟ ਹੁੰਦਾ ਆ ਕਿ ਯੂਨੀ ਵੱਲੋਂ ਚਾਹੀਦਾ ਜੀ ਸਰਟੀਫਿਕੇਟ
ਨਹੀਂ ਨੋਰਮਲੀ ਜਿਹੜਾ ਤੁਸੀਂ ਕਹਿ ਰਹੇ ਹੋ ਯੂਨੀਵਰਸਿਟੀ ਵੱਲੋਂ ਤੁਹਾਡੀ ਟ੍ਰੇਨਿੰਗ ਕਿੱਦਾਂ ਦੀ ਉਹ ਪਾਰਟ ਸੀ ਤੁਹਾਡੀ ਬੀਐਡ ਦਾ ਜਾਂ ਨਹੀਂ ਉਹ ਤੁਹਾਨੂੰ ਸਰਟੀਫਿਕੇਸ਼ਨ ਦੇਣਾ ਪੈਂਦਾ ਬਾਕੀ ਮੈਂ ਬਾਰ ਬਾਰ ਕਹਿ ਰਿਹਾ ਤੁਸੀਂ ਆਪਾਂ ਇੰਡੀਵਿਜੁਅਲ ਕੇਸ ਤੇ ਇੰਨੀ ਡਿਸਕਸ਼ਨ ਰੇਡੀਓ ਰਾਹੀਂ ਨਹੀਂ ਕਰ ਸਕਦੇ ਮੈਂ ਹਾਲੇ ਤੁਹਾਡੇ ਕੋਈ ਕੁਆਲੀਫਿਕੇਸ਼ਨ ਜਾਂ ਕੁਛ ਦੇਖੇ ਨਹੀਂ ਆ ਪਲੀਜ਼ ਤੁਸੀਂ ਮੈਨੂੰ ਈਮੇਲ ਅਗਰ ਕਰ ਦਿਓ ਆਪਣੀ ਰਿਜ਼ਿਊਮੇ ਤੇ ਮੈਂ ਬੈਟਰ ਹੋਊਗਾ ਕਿ ਮੈਂ ਬੈਟਰ ਆਨਸਰ ਦੇ ਸਕੂੰਗਾ ਤੁਹਾਡੇ ਸਰਕਮਸਟੈਂਸਸ ਦੇ ਸਾਹਮਣੇ
ਜੀ ਬਿਲਕੁਲ ਅਗਲਾ ਸਵਾਲ ਰਾਜੀ ਸਿੰਘ ਕਰ ਰਹੇ ਨੇ ਰਾਜੀ ਸਿੰਘ ਨੇ ਪੁੱਛਣਾ ਚਾਹਿਆ ਕਹਿੰਦੇ ਆਈ ਐਮ ਨੋਮੀਨੇਟਡ ਬਾਈ ਨਿਊ ਸਾਊਥ ਵੇਲਸ 491 ਬਟ ਔਨ ਐਮ ਆਰ ਟੀ ਨਾਓ ਡਿਊ ਟੂ ਸੈਕਸ਼ਨ 48 ਕਾਂਟ ਗੋ ਆਫਸ਼ੋਰ ਟੂ ਲੌਜ ਵੀਜ਼ਾ ਵਟ ਕੈਨ ਆਈ ਡੂ, ਇਹੋ ਜਿਹਾ ਸਵਾਲ ਮੈਨੂੰ ਲੱਗਦਾ ਸੀ ਪਹਿਲਾਂ ਵੀ ਇੱਕ ਸ਼ਾਮਿਲ ਕਰ ਚੁੱਕੇ ਹਾਂ
ਜੀ, ਬਟ ਮੈਂ ਫੇਰ ਵੀ ਦੁਹਰਾ ਦਵਾਂ, ਤੁਸੀਂ ਪਲੀਜ਼
ਜੀ
ਸਟੇਟ ਨਿਊ ਸਾਊਥ ਵੇਲਸ ਸਟੇਟ ਗਵਰਨਮੈਂਟ ਸਟੇਟ ਨੋਮੀਨੇਸ਼ਨ ਅਥਾਰਟੀ ਨੂੰ ਪਲੀਜ਼ ਤੁਸੀਂ ਈਮੇਲ ਲਿਖੋ, ਆਪਣੇ ਸਰਕਮਸਟੈਂਸਿਸ ਸਮਝਾਓ, ਠੀਕ ਹੈ, ਉਹ ਤੁਹਾਡੇ ਨਾਲ ਵਰਕ ਕਰਨ ਨੂੰ ਤਿਆਰ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਹਾਲਾਤ ਇਹੋ ਜਿਹੇ ਨੇ ਜਿਹੜੇ ਤੁਹਾਡੇ ਕੰਟਰੋਲ ਚ ਨਹੀਂ ਨੇ, ਠੀਕ ਆ, ਤੇ ਇਸ ਲਈ ਉਹ ਕਾਫੀ ਲੀਨੀਅੰਟ ਨੇ, ਉਹ ਤੁਹਾਨੂੰ ਰੀਇਸ਼ੂਐਂਸ ਵੀ ਕਰ ਰਹੇ ਆ ਸਟੇਟ ਨੋਮੀਨੇਸ਼ਨ, ਠੀਕ ਹੈ, ਜਾਂ ਤੁਹਾਨੂੰ ਰਿਕੁਐਸਟ ਕਰ ਰਹੇ ਕਿ ਨੈਕਸਟ ਰਾਊਂਡ ਚ ਤੁਸੀਂ ਇਨਵਾਈਟ ਕਰ ਲਿਓ, ਫਿਰ ਇਨਵਾਈਟ ਪਾ ਲਿਓ, ਸੋ ਉਹ ਤੁਹਾਡੇ ਨਾਲ ਵਰਕ ਕਰਨ ਲਈ ਤਿਆਰ ਹੈ, ਪ੍ਰੋਵਾਈਡਡ ਤੁਸੀਂ ਉਹਨਾਂ ਨੂੰ ਆਪਣੇ ਹਾਲਾਤ ਬਾਰੇ ਦੱਸੋ ਰਾਜੀ ਜੀ।
ਜੀ ਅਗਲਾ ਸਵਾਲ ਮਹਾਵੀਰ ਸਿੰਘ ਦਵਾਨ ਹੋਰਾਂ ਦਾ ਸ਼ਾਮਿਲ ਕਰਦੇ ਹਾਂ, ਸਵਾਲ ਤਾਂ ਨਹੀਂ ਹੈ, ਉਹਨਾਂ ਨੇ ਧੰਨਵਾਦ ਹੀ ਕਰਨਾ ਚਾਹਿਆ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੀ। ਦਵਾਨ ਸਾਹਿਬ ਕਹਿ ਰਹੇ ਨੇ ਥੈਂਕਸ ਬੋਥ ਆਫ ਯੂ, ਜੀ ਕਹਿੰਦੇ ਥੈਂਕਸ ਬੋਥ ਆਫ ਯੂ, ਮਾਈ ਸਨ ਗੈਟ ਹਿਜ਼ 491, ਥੈਂਕਸ ਅਗੇਨ, ਧੰਨਵਾਦ ਜੀ ਕਹਿੰਦੇ।
ਬਹੁਤ ਵਧੀਆ ਲੱਗਿਆ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਕਿ ਉਹਨਾਂ ਦਾ 491 ਆ ਗਿਆ
ਜੀ,
ਸੋ ਕੰਗ੍ਰੈਚੁਲੇਸ਼ਨਸ ਟੂ ਯੂ ਐਜ਼ ਵੈਲ।
ਹਾਂਜੀ ਜੀ ਬਿਲਕੁਲ। ਅਗਲਾ ਜਿਹੜਾ ਸਵਾਲ ਲੈਣ ਤੋਂ ਪਹਿਲਾਂ ਜਸਪਾਲ ਸ਼ਿਬਰ ਹੋਰਾਂ ਦਾ ਮੈਸੇਜ ਸ਼ਾਮਿਲ ਕਰਦੇ ਆ, ਉਹਨਾਂ ਨੇ ਵੀ ਧੰਨਵਾਦ ਕੀਤਾ ਜੀ ਇਸ ਸੈਸ਼ਨ ਦੇ ਲਈ, ਕਹਿੰਦੇ ਆਈ ਹੋਪ ਇਟਸ ਹੈਲਪ ਲੋਟਸ ਆਊਟ ਦੇਅਰ। ਬਿਲਕੁਲ ਜੀ ਬਿਲਕੁਲ, ਔਰ ਇਸੇ ਹੀ ਕੋਸ਼ਿਸ਼ ਤਹਿਤ ਇਹ ਜਿਹੜਾ ਸੈਸ਼ਨ ਆ ਅਸੀਂ ਹਾਂਜੀ ਰੇਡੀਓ ਤੇ ਲੈ ਕੇ ਆਉਂਦੇ ਹਾਂ, ਤਾਂ ਕਿ ਜਿਹੜੇ ਵੀ ਦੋਸਤ ਇਸ ਵੇਲੇ ਕੋਈ ਚਿੰਤਾ ਦੇ ਵਿੱਚ ਨੇ, ਕਿਸੇ ਦੁਚਿੱਤੀ ਦੇ ਵਿੱਚ ਨੇ ਆਪਣੇ ਹਾਲਾਤ ਨੂੰ ਲੈ ਕੇ, ਉਹਨਾਂ ਨੂੰ ਕੋਈ ਨਾ ਕੋਈ ਮਦਦ ਜਿਹੜੀ ਆ ਉਹ ਜ਼ਰੂਰ ਹੋ ਸਕੇ। ਸੋ ਤੁਹਾਡਾ ਵੀ ਰਣਵੀਰ ਜੀ ਇੱਥੇ ਧੰਨਵਾਦ ਜਿਹੜਾ ਉਹ ਕਰਨਾ ਬਣਦਾ, ਕਿਉਂਕਿ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਤੁਸੀਂ ਇਹ ਸਮਾਂ ਜਿਹੜਾ ਉਹ ਕੱਢਦੇ ਹੋ। ਖੈਰ ਅਗਲੇ ਸਵਾਲ ਵੱਲ ਵਧਦੇ ਹਾਂ, ਇਸ ਵੇਲੇ ਮੁਹੰਮਦ ਸੁਹੇਲ,
ਮੈਂ ਤੁਹਾਨੂੰ ਕੱਟ ਰਿਹਾ ਸੋਰੀ, ਮੈਂ ਕਿਹਾ ਵੀ ਮਾਧਿਅਮ ਤੇ ਤੁਸੀਂ ਬਣੇ ਜੇ, ਮੈਂ ਤਾਂ ਜਸਟ ਇੱਕ ਕਹਿ ਲੋ ਮੈਸੇਂਜਰ ਆ, ਬਟ ਤੁਹਾਡਾ ਧੰਨਵਾਦ ਬਣਦਾ ਤੁਸੀਂ ਇਹ ਪ੍ਰੋਗਰਾਮ ਜਿਹੜਾ ਉਹਦਾ ਇਨੀਸ਼ੀਏਟਿਵ ਦਿੱਤਾ, ਸੋ ਥੈਂਕ ਯੂ ਸੋ ਮਚ, ਥੈਂਕ ਯੂ
ਜੀ ਜੀ। ਸ਼ੁਕਰਾਨਾ ਸਾਰੇ ਦੋਸਤਾਂ ਦਾ ਜਿਹੜੇ ਇਸ ਸਾਡੀ ਜਿਹੜੀ ਚੱਲ ਰਹੀ ਕੋਸ਼ਿਸ਼ ਆ ਉਹਦੇ ਵਿੱਚ ਆਪਣਾ ਜਿਹੜਾ ਹੌਸਲਾ ਸਾਡਾ ਵੀ ਵਧਾਉਂਦੇ ਆ ਔਰ ਹੱਲਾਸ਼ੇਰੀ ਜਿਹੜੀ ਉਹ ਸਾਨੂੰ ਦਿੰਦੇ ਆ। ਖੈਰ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਮੁਹੰਮਦ ਸੁਹੇਲ ਹੋਰਾਂ ਦਾ ਸਵਾਲ ਅੱਗੇ ਸ਼ਾਮਿਲ ਕਰਦੇ ਹਾਂ, ਕਹਿੰਦੇ ਵਟ ਇਜ਼ ਪ੍ਰੋਸੈਸਿੰਗ ਟਾਈਮ ਫਾਰ 491 ਵੀਜ਼ਾ?
ਡਿਪੈਂਡ ਕਰਦਾ ਅਗੇਨ, ਅੱਜ ਦੀ ਡੇਟ ਚ ਪਹਿਲਾਂ ਇਹ 3 ਮਹੀਨੇ ਸੀ, ਹੁਣ 3 ਤੋਂ 6 ਮਹੀਨੇ ਦੇ ਵਿੱਚ ਚਲਾ ਗਿਆ, ਅਗਰ ਤੁਹਾਡੀ ਇਨਵਾਈਟ ਆ ਚੁੱਕੀ ਹੈ ਤੇ ਤੁਸੀਂ ਵੀਜ਼ਾ ਪਾਇਆ, ਅਰਾਊਂਡ 6 ਮੰਥਸ
ਜੀ। ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਰਵੀ ਸਿੰਘ ਹੁਰੀ, ਇਨ੍ਹਾਂ ਨੇ ਸਵਾਲ ਕੀਤਾ, ਕਹਿੰਦੇ ਮਾਈ ਵਾਈਫ ਇਨ ਆਸਟ੍ਰੇਲੀਆ ਔਨ TR-485 ਵੀਜ਼ਾ, ਆਈ ਅਪਲਾਈਡ ਸੇਮ ਵੀਜ਼ਾ ਫਰੋਮ ਇੰਡੀਆ ਐਂਡ ਮਾਈ ਮੈਡੀਕਲ ਡਨ 25th February 2020 ਐਂਡ ਆਈ ਐਮ ਸਟਿਲ ਵੇਟਿੰਗ ਫਾਰ ਇਮੀਗ੍ਰੇਸ਼ਨ ਡਿਸੀਜ਼ਨ, ਐਨੀ ਆਈਡੀਆ ਵੈਨ ਆਈ ਗੈਟ ਇਟ ਪਲੀਜ਼, ਕਹਿੰਦੇ ਟੈਲ ਮੀ ਥੈਂਕਸ।
ਦੇਖੋ ਪਹਿਲੀ ਚੀਜ਼ ਤੇ ਕਿ 485 ਡਿਪੈਂਡੈਂਟ ਜਿਹੜਾ ਵੀਜ਼ਾ ਉਹਦਾ ਸਕਸੈਸ ਰੇਟ ਬਹੁਤ ਹਾਈ ਆ, ਦੂਜੀ ਗੱਲ ਤੁਹਾਡੇ ਕੋਲ ਸਿਰਫ ਮੈਡੀਕਲਸ ਮੰਗੇ ਸੀ, ਮਤਲਬ ਤੁਸੀਂ ਸਾਰੇ ਡਾਕੂਮੈਂਟਸ ਦੇ ਦਿੱਤੇ ਹੋਣੇ ਆ ਤੇ ਮੈਡੀਕਲਸ ਉਹਨਾਂ ਨੇ ਮੰਗੇ, ਜੋ ਕਿ ਅਗੇਨ ਬਹੁਤ ਪੋਜ਼ਿਟਿਵ ਹੈ। ਅਨਫੋਰਚੁਨੇਟਲੀ ਕੀ ਹੋਇਆ ਕਿ ਕੋਰੋਨਾ ਵਾਇਰਸ ਕਰਕੇ ਜਿਹੜੀਆਂ ਆਫਸ਼ੋਰ ਐਪਲੀਕੇਸ਼ਨਸ ਆ ਇਹ ਡਿਪਾਰਟਮੈਂਟ ਨੇ ਰਾਈਟਿੰਗ ਚ ਨਹੀਂ ਦਿੱਤਾ, ਬਟ ਆਫਸ਼ੋਰ ਐਪਲੀਕੇਸ਼ਨਸ ਨੂੰ ਹੋਲਡ ਤੇ ਪਾ ਦਿੱਤਾ ਗਿਆ, ਜਾਂ ਬੜੀ ਸਲੋ ਪ੍ਰੋਸੈਸ ਹੋ ਰਹੀਆਂ, ਠੀਕ ਆ। ਸੋ ਹਾਲਾਤ ਇੱਦਾਂ ਦੇ ਆ ਕਿ ਜਿਹੜਾ ਆਂਸਰ ਆ ਪ੍ਰੋਸੈਸਿੰਗ ਟਾਈਮ ਦਾ ਉਹ ਨਹੀਂ ਦਿੱਤਾ ਜਾ ਸਕਦਾ। ਜੇ ਤਾਂ ਵਿਕਟੋਰੀਆ ਵਾਲਾ ਐਪੀਸੋਡ ਨਹੀਂ ਹੋਇਆ ਹੁੰਦਾ ਤਾਂ ਉਮੀਦ ਇਹ ਸੀ ਵੀ ਸਰਕਾਰ ਨੇ ਇਹਨਾਂ ਵੀਜ਼ਿਆਂ ਵੱਲ ਧਿਆਨ ਦੇਣਾ ਸੀ ਤੇ ਇਹਨਾਂ ਦੀਆਂ ਜਿਹੜੀਆਂ ਅਪਰੂਵਲਸ ਆ ਉਹ ਜਲਦੀ ਤੋਂ ਜਲਦੀ ਕਰਨੀਆਂ ਸੀ, ਜਿਹੜੇ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ ਡਿਪੈਂਡੈਂਟ ਜਾਂ TR ਡਿਪੈਂਡੈਂਟ। ਸੋ ਮੈਂ ਸਮਝਦਾ ਹਾਂ ਕਿ ਤੁਹਾਡੇ ਲਈ ਕਾਫੀ ਫਰਸਟ੍ਰੇਟਿੰਗ ਆ, ਫਰਵਰੀ ਤੋਂ ਤੁਹਾਡੇ ਕੋਲ ਮੈਡੀਕਲਸ ਮੰਗੇ ਆ, ਮਾਰਚ ਅਪ੍ਰੈਲ ਮਈ ਜੂਨ ਜੁਲਾਈ ਕਾਫੀ ਮਹੀਨੇ ਹੋ ਗਏ ਆ, ਠੀਕ ਆ, ਪਰ ਪਲੀਜ਼ ਇਹ ਪੋਜ਼ਿਟਿਵ ਸਮਝੋ ਕਿ ਤੁਹਾਡੀ ਐਪਲੀਕੇਸ਼ਨ ਤੇ ਹੋਰ ਕੁਝ ਬਹੁਤ ਘੱਟ ਚਾਂਸਿਸ ਹੈ ਕਿ ਹੋਰ ਕੁਝ ਉਹ ਮੰਗਣਗੇ, ਸੋ ਸਿੱਧੀ ਅਪਰੂਵਲ ਹੋਣ ਦੇ ਚਾਂਸਿਸ ਸੈਟਲ ਨਹੀਂ ਹੈਗੇ ਆ, ਥੋੜੀ ਵੇਟ ਆ, ਫਰਸਟ੍ਰੇਟਿੰਗ ਆ, ਬਟ ਮੇਰੀ ਅਗਰ ਤੁਸੀਂ ਐਡਵਾਈਸ ਲਓ ਦੇ ਪੇਸ਼ੈਂਸ ਅੱਜ ਦੀ ਡੇਟ ਚ ਸਭ ਤੋਂ ਵੱਡੀ ਕਹਿ ਲਓ ਵਰਚੂ ਆ, ਸਭ ਤੋਂ ਵੱਡੀ ਕੁਆਲਿਟੀ ਆ, ਤੁਹਾਨੂੰ ਥੋੜੀ ਪੇਸ਼ੈਂਸ ਰੱਖਣੀ ਪੈਣੀ ਆ। ਸੋਰੀ
ਬਿਲਕੁਲ, ਔਰ ਪੇਸ਼ੈਂਸ ਦੇ ਨਾਲ ਨਾਲ ਉਮੀਦ ਜਿਹੜੀ ਆ ਉਹ ਵੀ ਰੱਖਣੀ ਜ਼ਰੂਰੀ ਆ, ਔਰ ਕਹਿੰਦੇ ਹੁੰਦੇ ਆ ਵੀ ਉਮੀਦ ਦੇ ਸਿਰ ਤੇ ਜਿਹੜੀ ਦੁਨੀਆਂ ਚੱਲ ਰਹੀ ਹੈ, ਸੋ ਉਮੀਦ ਵੀ ਜ਼ਰੂਰ ਰੱਖੋ। ਸੁਖਪ੍ਰੀਤ ਕੌਰ ਅੱਗੇ ਸਾਡੇ ਨਾਲ ਸ਼ਾਮਲ ਹੋਏ ਨੇ ਈਮੇਲ ਦੇ ਜ਼ਰੀਏ, ਇਹਨਾਂ ਨੇ ਵੀ ਸਵਾਲ ਪੁੱਛਣਾ ਚਾਹਿਆ 190 ਨਿਊ ਸਾਊਥ ਵੇਲਸ ਦੇ ਬਾਰੇ ਪੁੱਛਣਾ ਚਾਹ ਰਹੇ ਨੇ। ਸਤਿ ਸ੍ਰੀ ਅਕਾਲ ਵੀ ਬੁਲਾਈਏ, ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ। 190 ਕੋਈ ਵੀ ਸਟੇਟ ਨੋਮੀਨੇਸ਼ਨ ਅੱਜ ਦੀ ਡੇਟ ਚ, ਤੁਸੀਂ ਸ਼ਾਇਦ ਸੁਣਿਆ ਹੋਵੇ ਕਿ ਜਿਹੜਾ ਆਪਣਾ ਬਜਟ ਆ ਉਹ ਐਕਸਟੈਂਡ ਹੋ ਗਿਆ, ਅਕਟੋਬਰ ਚ ਹੁਣ ਡਿਲੀਵਰ ਹੋਊਗਾ ਕਿਉਂਕਿ ਕੋਰੋਨਾ ਵਾਇਰਸ ਕਰਕੇ। ਸੋ ਇਸ ਬਾਰੇ 190 ਨਿਊ ਸਾਊਥ ਵੇਲਸ ਬਾਰੇ ਹਾਲੇ ਕੋਈ ਅਪਡੇਟ ਨਹੀਂ ਆ। 5 ਅਗਸਤ ਨੂੰ ਇਹਨਾਂ ਨੇ ਕਿਹਾ ਸੀ ਅਸੀਂ ਸਟੇਟ ਨੋਮੀਨੇਸ਼ਨ ਦੀ ਗੱਲ ਕਰਾਂਗੇ, ਸੋ ਓਬਵੀਅਸਲੀ ਵੇਟ ਕਰਨੀ ਪੈਣੀ ਆਪਾਂ ਨੂੰ ਅਪਡੇਟ ਵਾਸਤੇ
ਜੀ। ਅੱਗੇ ਰਾਜੀਵ ਸਿੰਘ ਵੀ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਜਵਾਬ ਦੇ ਲਈ, ਤੇ ਇਸ ਤੋਂ ਬਾਅਦ ਅਗਲਾ ਸਵਾਲ ਲਵਪ੍ਰੀਤ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਆ ਜੀ। ਲਵਪ੍ਰੀਤ ਸਿੰਘ ਪੁੱਛਣਾ ਚਾਹ ਰਹੇ ਨੇ, ਕਹਿੰਦੇ ਹਾਓ ਲੌਂਗ ਇਟ ਵਿਲ ਟੇਕ ਟੂ ਪਰਮਿਟ ਟੀ ਆਰ ਹੋਲਡਰਸ ਟੂ ਆਸਟ੍ਰੇਲੀਆ ਕਰੰਟਲੀ ਓਵਰਸੀਜ਼। ਇਹ ਤਾਂ ਤੁਹਾਡਾ ਕੱਲਿਆਂ ਦਾ ਨੀ ਲਵਪ੍ਰੀਤ ਜੀ, ਮੈਨੂੰ ਲੱਗਦਾ ਕਿ ਬਹੁਤ ਸਾਰੇ ਸਾਡੇ ਜਿਹੜੇ ਸੁਣਨ ਵਾਲੇ ਆ ਉਹਨਾਂ ਦਾ ਸਵਾਲ ਹੈਗਾ, ਔਰ ਮੈਨੂੰ ਲੱਗਦਾ ਵੀ ਇਹਦਾ ਕੋਈ ਢੁਕਵਾਂ ਜਿਹੜਾ ਜਵਾਬ ਵੀ ਅਜੇ ਨਹੀਂ ਆ। ਖੈਰ ਰਣਵੀਰ ਜੀ, ਤੁਸੀਂ ਕੀ ਕਮੈਂਟ ਕਰਨਾ ਚਾਹੁੰਦੇ ਹੋ ਇਹਦੇ ਤੇ?
ਇਸ ਤੇ ਦੇਖੋ, ਮੈਂ ਪਹਿਲੋਂ ਵੀ ਕਹਿ ਚੁੱਕਿਆ ਕਿ ਅੱਜ ਦੀ ਡੇਟ ਚ ਸਰਕਾਰ ਦਾ ਜਿਹੜਾ ਰਵੱਈਆ ਹੈ ਉਹਨਾਂ ਦੇ ਪ੍ਰਾਇਰਟੀ ਬਹੁਤ ਡਿਫਰੈਂਟ ਆ। ਪ੍ਰਾਇਰਟੀ ਸਭ ਤੋਂ ਪਹਿਲੇ ਆਸਟ੍ਰੇਲੀਅਨ ਸਿਟੀਜ਼ਨਸ ਲਈ ਆਉਂਦੇ ਆ, ਠੀਕ ਆ। ਸੋ ਅੱਜ ਦੀ ਡੇਟ ਚ ਜੇ ਤੁਸੀਂ ਆਫਸ਼ੋਰ ਆ ਤੇ ਇੱਥੇ ਆਉਣ ਦੀ ਸੋਚਣ ਦੇ ਆ, ਸ਼ਾਇਦ ਤੁਸੀਂ ਹਾਲ ਹੀ ਚ ਸਕੋਟ ਮੋਰਿਸਨ ਦਾ ਬਿਆਨ ਸੁਣਿਆ ਹੋਵੇ ਵੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਜਿਹੜੇ ਸਪੈਸ਼ਲੀ ਜਿਹੜਾ ਕੋਰੋਨਾ ਵਾਇਰਸ ਦਾ ਥੋੜਾ ਆਊਟਬ੍ਰੇਕ ਇੱਥੇ ਵਿਕਟੋਰੀਆ ਚ ਆਊਟ ਆਫ ਕੰਟਰੋਲ ਹੋ ਗਿਆ, ਉਸ ਦੇ ਮੱਦੇਨਜ਼ਰ ਆਪਾਂ ਜਿਹੜੇ ਇੰਟਰਨੈਸ਼ਨਲ ਅਰਾਈਵਲ ਆ ਉੱਤੇ ਹੋਰ ਰੋਕ ਲਾਵਾਂਗੇ। ਕਿ ਕੋਈ ਇੰਨਾ ਪੋਜ਼ਿਟਿਵ ਬਿਆਨ ਨਹੀਂ ਆ, ਪਰ ਕਹਿਣ ਦਾ ਮਤਲਬ ਇਹ ਹੈ ਕਿ ਸ਼ੋਰਟ ਟਰਮ ਲਈ ਜੇ ਆਪਾਂ ਲਾਈਏ ਕਿ ਆਪਾਂ ਟਰੈਵਲ ਬੈਨ ਦੀ ਜਦੋਂ ਰਿਕੁਐਸਟ ਪਾਉਂਦੇ ਸੀ ਐਗਜ਼ੈਂਪਸ਼ਨ ਦੀ ਵੀ ਟਰੈਵਲ ਬੈਨ ਮੇਰੇ ਤੋਂ ਚੁੱਕ ਦਿੱਤਾ ਜਾਵੇ, ਤਾਂ ਉਹਦਾ ਸਕਸੈਸ ਰੇਟ ਆਲਰੇਡੀ ਬੜਾ ਲੋ ਸੀ। 45,000 ਐਪਲੀਕੇਸ਼ਨ ਚੋਂ ਕੁਛ 100 ਐਪਲੀਕੇਸ਼ਨ ਆ ਜਿਹੜੀਆਂ ਇਹਨਾਂ ਨੇ ਅਪਰੂਵ ਕੀਤੀਆਂ, ਠੀਕ ਆ। ਤਾਂ ਹੁਣ ਅਗਰ ਉੱਥੇ ਹੋਰ ਰੋਕ ਲਾ ਗਈ ਇੱਕ ਤਰ੍ਹਾਂ ਨਾਲ ਉਹ ਬੰਦ ਹੋਣ ਦੀ ਕਗਾਰ ਤੇ ਆ ਕਹਿ ਲੋ ਅਰਾਈਵਲਸ, ਪਰ ਇਹ ਸ਼ੋਰਟ ਰਨ ਚੱਲਦਾ ਪਏ ਜੀ। ਸੋ ਲੌਂਗ ਰਨ ਜੇ ਆਪਾਂ ਗੱਲ ਕਰੀਏ, ਜੇ ਸਿਚੁਏਸ਼ਨ ਸਾਰੀ ਕੰਟਰੋਲ ਚ ਹੁੰਦੀ ਆ ਤੇ ਗਵਰਨਮੈਂਟ ਦੀ ਪਹਿਲੀ ਪ੍ਰਾਇਰਟੀ ਆਹੀ ਹੋਊਗੀ ਕਿ ਜਿਹੜੇ ਪਰਮਾਨੈਂਟ ਰੈਜੀਡੈਂਟਸ ਟੈਂਪਰੇਰੀ ਰੈਜੀਡੈਂਟਸ ਜਿਹੜੇ ਸਟਕ ਆ ਜਾਂ ਫਸੇ ਹੋਏ ਨੇ ਉਹਨਾਂ ਨੂੰ ਲਿਆਂਦਾ ਜਾਵੇ। ਸੋ ਥੋੜੀ ਵੇਟ ਕਰਨੀ ਪੈ ਸਕਦੀ ਆ। ਸੋ ਪੇਸ਼ੈਂਸ ਅਗੇਨ ਮੈਂ ਕਹੂੰਗਾ ਕਿ ਕੀ ਆ ਅੱਜ ਦੀ ਡੇਟ ਚ।
ਜੀ ਜੀ ਬਿਲਕੁਲ। ਅੱਗੇ ਮੁਹੰਮਦ ਸੁਹੇਲ ਜੀ ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ, ਤੇ ਰਾਜੀ ਸਿੰਘ ਪੁੱਛਣਾ ਚਾਹ ਰਹੇ, ਕਹਿੰਦੇ ਆਈ ਆਲਰੇਡੀ ਈਮੇਲ ਟੂ ਨਿਊ ਸਾਊਥ ਵੇਲਸ ਟ੍ਰੈਜਰੀ ਬਟ ਦੇ ਆਰ ਨਾਟ ਰਿਸਪੋਂਡਿੰਗ। ਮੇਰਾ ਖਿਆਲ ਆਪਣੇ ਸਵਾਲ ਦੇ ਨਾਲ ਜੁੜਦੀ ਗੱਲ ਜਿਹੜੀ ਆ ਉਹਨਾਂ ਨੇ ਕੀਤੀ ਹੈ ਇੱਥੇ, ਰਾਜੀ ਸਿੰਘ ਹੋਰਾਂ ਨੇ ਜਿਹੜਾ ਸਵਾਲ ਕੀਤਾ ਸੀਗਾ।
ਜੀ ਤੁਹਾਨੂੰ ਰਿਵਰਟ ਜ਼ਰੂਰ ਆਊਗਾ। ਕਈ ਵਾਰ ਜਿੱਦਾਂ ਵੀ ਸਟੇਟ ਨੋਮੀਨੇਸ਼ਨ ਦਾ ਡਾਇਰੈਕਟ ਨੰਬਰ ਵੀ ਹੈਗਾ, ਤੁਹਾਡੇ ਕੋਲ ਨੰਬਰ ਹੈਗਾ ਨਿਊ ਸਾਊਥ ਸਟੇਟ ਨੋਮੀਨੇਸ਼ਨ ਦਾ, ਪਲੀਜ਼ ਉਹਨਾਂ ਨੂੰ ਰਿੰਗ ਕਰਕੇ ਤੁਸੀਂ ਐਕਸਪਲੇਨ ਕਰੋ, ਉਹ ਵੀ ਇੱਕ ਬੈਟਰ ਆਪਸ਼ਨ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਲ ਕਰਦੇ ਆਂ ਜੀ ਆਚਲ ਵਰਮਾ ਹੋਰਾਂ ਦਾ। ਆਚਲ ਵਰਮਾ ਪੁੱਛਣਾ ਚਾਹ ਰਹੇ ਨੇ, ਕਹਿੰਦੇ ਐਨੀ ਚਾਂਸ ਟੂ ਗੈਟ ਇਨਵਾਈਟਿਡ ਐਟ 95 ਪੁਆਇੰਟਸ ਫਾਰ ਅਕਾਊਂਟੈਂਟਸ ਇਨ ਮੈਲਬਨ ਫਾਰ 189 ਵੀਜ਼ਾ?
ਆਚਲ ਜੀ ਮੁਸ਼ਕਿਲ ਆ ਕਾਫੀ, ਤੁਹਾਨੂੰ ਵੀ ਪਤਾ ਹੈ ਕਿ ਅਕਾਊਂਟੈਂਟਸ ਦੇ ਜਿਹੜਾ ਮਿਨੀਮਮ ਕਟ ਆਫ ਆ ਉਹ ਕੀ ਆ, ਠੀਕ ਆ। ਅਨਫੋਰਚੁਨੇਟਲੀ ਉਹ 95 ਤੇ ਮੀਟ ਨਹੀਂ ਹੁੰਦਾ, ਠੀਕ ਹੈ। ਲੇਕਿਨ ਮੈਂ ਜਸਟ ਇਹ ਕਹਿਣਾ ਚਾਹੂੰਗਾ ਜਿੱਦਾਂ 491 ਹੁਣ ਅਕਾਊਂਟੈਂਟਸ ਕਾਫੀ ਦੀਆਂ ਆਈਆਂ ਨੇ, ਜਿਹੜਾ ਨਿਊ ਸਾਊਥ ਵੇਲਸ ਨੇ ਹੁਣੇ ਰਿਲੈਕਸ ਕੀਤੇ ਸੀ ਰੂਲਸ, ਕਹਿ ਲਓ ਜਿਹੜੇ ਆਲਰੇਡੀ ਨਿਊ ਸਾਊਥ ਵੇਲਸ ਰਹਿ ਰਹੇ ਸੀ। ਹੋ ਸਕਦਾ ਇਹ ਪੱਕਾ ਨਹੀਂ ਆ ਕਿ ਤੁਸੀਂ ਜੇ ਮੈਲਬਰਨ ਚ ਜਾਂ ਵਿਕਟੋਰੀਆ ਕੱਲ ਨੂੰ ਕੋਈ ਇਹੋ ਜਿਹੀ ਰਿਆਇਤ ਲੈ ਕੇ ਆਵੇ ਤੁਹਾਡੇ ਲਈ, ਠੀਕ ਆ, 491 ਵਾਸਤੇ। 491 ਵਾਸਤੇ ਤੁਹਾਨੂੰ ਵੀ ਪਤਾ ਕਿ ਜੋਬ ਆਫਰ ਲੈਟਰ ਅੱਜ ਦੀ ਡੇਟ ਚ ਸਭ ਤੋਂ ਕਹਿ ਲਓ ਮੇਨ ਹੈ। 189 ਅਨਫੋਰਚੁਨੇਟਲੀ ਕਿਸੇ ਸਟੇਟ ਤੇ ਡਿਪੈਂਡੈਂਟ ਨਹੀਂ ਆ, ਤੁਸੀਂ ਇੰਡੀਪੈਂਡੈਂਟ ਪਾ ਰਹੇ ਆ, ਸੋ ਉਹਦੀਆਂ ਰਿਕੁਆਇਰਮੈਂਟਾਂ ਕਾਫੀ ਹਾਈ ਨੇ। ਸੋ ਪਲੀਜ਼ 491 ਵੱਲ ਵੀ ਜ਼ਰੂਰ ਧਿਆਨ ਦਿਓ ਆਚਲ ਜੀ, ਠੀਕ ਆ। ਸੋ ਚਾਂਸਿਸ ਘੱਟ ਨੇ, ਮੈਂ ਕਹੂੰਗਾ ਕਾਫੀ ਘੱਟ ਨੇ 95 ਤੇ। ਸੋ ਆਪਣੇ ਆਪਸ਼ਨ ਜਿਹੜੇ ਆ ਉਹ ਪਲੀਜ਼ ਵੇਨ ਕਰਕੇ ਤੁਸੀਂ ਦੂਜੀ ਸਟ੍ਰੀਮ ਵੱਲ ਵੀ ਜ਼ਰੂਰ ਧਿਆਨ ਦਿਓ
ਜੀ। ਰਣਵੀਰ ਜੀ ਅਗਲਾ ਸਵਾਲ ਸੁਖ ਬਾਕੀਪੁਰੀਆ ਪੁੱਛ ਰਹੇ ਨੇ, ਕਹਿੰਦੇ ਵਟ ਇਜ਼ ਅਪਡੇਟ ਫਾਰ ਵੀਜ਼ਾ ਫਾਰ ਹਾਂਗਕਾਂਗ ਸਿਟੀਜ਼ਨਸ ਐਂਡ ਰਿਕੁਆਇਰਮੈਂਟਸ। ਇਹ ਹੁਣੇ ਹੁਣੇ ਮੈਨੂੰ ਲੱਗਦਾ ਕਿ ਅੱਜ ਸਕਾਟ ਮੋਰਿਸਨ ਹੋਰਾਂ ਨੇ ਇੱਕ ਅਨਾਊਂਸਮੈਂਟ ਕੀਤੀ ਆ ਵੀ ਹਾਂਗਕਾਂਗ ਵਾਲਿਆਂ ਨੂੰ ਆਸਟ੍ਰੇਲੀਆ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਸ਼ਰਨ ਦਿੱਤੀ ਜਾਊਗੀ। ਇਹਦੇ ਬਾਰੇ ਸ਼ਾਇਦ ਇਹ ਵੀ ਪੁੱਛਣਾ ਚਾਹ ਰਹੇ ਨੇ।
ਇਸ ਬਾਰੇ ਦੇਖੋ ਹਾਂਗਕਾਂਗ ਦੀ ਜੋ ਪੋਲੀਟੀਕਲ ਇਹ ਚ ਦੋ ਚੀਜ਼ਾਂ ਨੇ, ਜਿਹੜੀ ਪੋਲੀਟੀਕਲ ਸਿਨਾਰੀਓ ਆ ਦੀ ਡੇਟ ਚ ਉਹ ਥੋੜਾ ਗੜਬੜਾਇਆ ਹੋਇਆ ਹੈ, ਸਾਰਿਆਂ ਨੂੰ ਪਤਾ ਨਿਊਜ਼ ਰਾਹੀਂ ਵੀ ਕੀ ਚੱਲ ਰਿਹਾ ਉੱਥੇ। ਤੇ ਪਹਿਲੋਂ ਇਹ ਯੂਨਾਈਟਿਡ ਕਿੰਗਡਮ ਯੂਕੇ ਨੇ ਇਹ ਪਹਿਲ ਕੀਤੀ ਸੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਅਸਾਈਲਮ ਸਾਰਿਆਂ ਨੂੰ ਦੇਵਾਂਗੇ। ਚਾਈਨਾ ਦਾ ਕਾਫੀ ਕੜਾ ਰੁੱਖ ਸੀ ਵੀ ਇਹ ਕਿਉਂ ਕੀਤਾ ਜਾ ਰਿਹਾ, ਤੇ ਆਸਟ੍ਰੇਲੀਆ ਨੇ ਵੀ ਹੁਣ ਯੂਕੇ ਨੂੰ ਫਾਲੋ ਕਰਦੇ ਹੋਏ ਕਹਿ ਲਓ ਇਹ ਬਿਆਨ ਦਿੱਤਾ ਕਿ ਜਿਹੜੇ ਗ੍ਰੈਜੂਏਟਸ ਇੱਥੇ ਨੇ ਉਹਨਾਂ ਨੂੰ 5 ਸਾਲ ਦਾ ਅਸੀਂ ਕਹਿ ਲਓ ਟੈਕਨੀਕਲ ਵੀਜ਼ਾ ਦੇਵਾਂਗੇ, ਜੋ ਕਿ ਕਾਫੀ ਵੱਡੀ ਕਹਿ ਲਓ ਇੱਕ ਤਰ੍ਹਾਂ ਦਾ ਗਿਫਟ ਹੈ ਕਹਿ ਲਓ। ਤੇ ਜਿਹੜੇ ਹਾਂਜੀ ਜਿਹੜੇ ਆਫਸ਼ੋਰ ਨੇ ਉਹਨਾਂ ਨੂੰ ਕੇਸ ਬਾਏ ਕੇਸ ਬੇਸਿਸ ਤੇ ਕਿਸੇ ਵੀ ਨਾ ਪ੍ਰੋਟੈਕਸ਼ਨ ਕਹਿ ਲਓ ਵੀਜ਼ਾ ਦੀ ਰਿਆਇਤ ਮਿਲਣ ਦੇ ਚਾਂਸਸ ਹੈਗੇ ਨੇ। ਸੋ ਇਹ ਬੜੀ ਰੀਸੈਂਟ ਅਨਾਊਂਸਮੈਂਟ ਆ ਹਾਂਗਕਾਂਗ ਸਿਟੀਜ਼ਨਸ ਲਈ ਆ ਜਾਂ ਰੈਜ਼ੀਡੈਂਟਸ ਲਈ ਆ ਕਹਿ ਲਓ ਹਾਂਗਕਾਂਗ ਰੈਜ਼ੀਡੈਂਟਸ ਲਈ ਆ। ਕਾਫੀ ਨਵੀਂ ਡਿਵੈਲਪਮੈਂਟ ਆ ਬਟ ਦੇਖਿਆ ਜਾਵੇ ਤੇ ਆਸਟ੍ਰੇਲੀਆ ਹਿਊਮਨ ਰਾਈਟਸ ਦੇ ਕਹਿ ਲਓ ਪੈਰਾਮੀਟਰਸ ਦੇ ਕਾਫੀ ਅੱਗੇ ਆ। ਤੇ ਇਹਨਾਂ ਨੇ ਪਹਿਲੋਂ ਵੀ ਜੇ ਗੱਲ ਕਰੀਏ ਚਾਈਨਾ ਦੀ ਹਿਸਟਰੀ, ਜਿਹੜਾ ਤਾਇਨਮੈਨ ਸਕੁਆਇਰ ਚ ਜਿਹੜਾ ਮੈਸੇਕਰ ਹੋਇਆ ਸੀ ਕਾਫੀ ਪੁਰਾਣੀ ਗੱਲ ਆ, ਤੇ ਉਦੋਂ ਵੀ ਇਹਨਾਂ ਨੇ ਕਾਫੀ ਜਾਣਿਆਂ ਨੂੰ ਪ੍ਰੋਟੈਕਸ਼ਨ ਉਹ ਦਿੱਤੀ ਸੀ। ਸੋ ਇਹ ਜਿਹੜਾ ਹਾਂਗਕਾਂਗ ਵਾਲਾ ਵੀਜ਼ਾ ਹੈ ਉਹ ਰਿਆਇਤ ਹੈ ਉੱਥੋਂ ਦੇ ਸਿਟੀਜ਼ਨਸ ਲਈ ਜੋ ਉੱਥੇ ਹੋ ਰਿਹਾ ਉਸ ਕਹਿ ਲਓ ਇਹ ਆਸਟ੍ਰੇਲੀਆ ਸੈਕਿੰਡ ਮੇਰੇ ਖਿਆਲ ਨਾਲ ਕੰਟਰੀ ਹੈ ਜਿਹਨੇ ਆਪ ਗੱਲ ਕੀਤੀ।
ਜੀ ਜੀ ਬਿਲਕੁਲ। ਤੇ ਅੱਗੇ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਰਣਬੀਰ ਜੀ, ਉਹਨਾਂ ਨੂੰ ਸ਼ਾਮਲ ਕਰਦੇ ਹਾਂ 160 ਤੋਂ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਪਹਿਲਾਂ ਕਾਲ ਕੀਤੀ ਸੀ, ਮੈਂ ਸੁਨੀਲ ਗੱਲ ਕਰ ਰਹੀ, ਇੱਕ ਚੀਜ਼ ਪੁੱਛਣੀ ਸੀ ਹੋਰ ਜੀ ਤੋਂ।
ਜੀ ਜੀ ਜ਼ਰੂਰ।
ਹਾਂਜੀ ਮੈਂ ਪੁੱਛਣਾ ਸੀ, ਜਿਹੜਾ ਮੈਂ ਤੁਹਾਨੂੰ ਪੁੱਛਿਆ ਸੀਗਾ 491 ਤੋਂ 191 ਪਾਣਾ, ਤੇ ਉਹਦੇ ਚ ਐਪਲੀਕੈਂਟ ਦੀ ਏਜ ਜਿਹੜੀ 45 ਤੁਸੀਂ ਦੱਸਿਆ ਸੀਗਾ, ਤੇ ਜੇ ਬੱਚੇ ਹੋਣਗੇ ਬੱਚਿਆਂ ਦੀ ਏਜ ਵੀ ਹੁੰਦੀ ਲਿਮਿਟ 18 ਸਾਲ ਤੋਂ ਜੋ ਉੱਪਰ ਹੋ ਜਾਂਦਾ ਤੇ ਉਹ ਉਹ ਐਪਲੀਕੇਬਲ ਹੈਗਾ ਕਿ ਨਹੀਂ ਹੈਗਾ?
ਨਹੀਂ ਨਹੀਂ ਉਹ ਡਿਪੈਂਡੈਂਟ ਦੇ ਆ, ਠੀਕ ਆ, ਕਿ ਜੇ ਉਹ ਡਿਪੈਂਡੈਂਟ ਨੇ ਤੁਹਾਡੇ ਤੇ। ਸੋ ਤੁਹਾਡੇ ਬੱਚਿਆਂ ਦੀ ਏਜ, ਇਫ ਯੂ ਡੋਨਟ ਮਾਈਂਡ ਮੀ ਆਸਕਿੰਗ, ਕੀ ਆ ਉਹਨਾਂ ਦੀ ਏਜ? ਹੈਲੋ,
ਜਿਸ ਤਰ੍ਹਾਂ ਹੁਣ ਹੁਣ ਜੀ 14 ਸਾਲ ਹੈ, 14-15 ਸਾਲ ਹੈ,
ਵੈਸੇ ਤੇ ਉਹ 23 ਤੱਕ ਜਾਂਦੇ ਆ ਨੋਰਮਲੀ, 23 ਈਅਰਸ, ਠੀਕ ਆ, ਲੇਕਿਨ ਅਗਰ 14 ਦੇ ਆ ਤੇ ਤੁਹਾਨੂੰ ਡਿਪੈਂਡੈਂਟ ਐਡ ਕਰਨ ਚ ਕੋਈ ਪ੍ਰੋਬਲਮ ਨਹੀਂ ਹੋਣੀ।
ਓਕੇ 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 ਓਕੇ,
ਤੁਹਾਨੂੰ ਡਿਪੈਂਡੈਂਟ ਐਡ ਕਰਨ ਚ ਕੋਈ ਇਸ਼ੂ ਨਹੀਂ ਹੋਣੀ, ਠੀਕ ਆ। ਓਕੇ ਜੀ, ਗੁੱਡ ਲੱਕ।
ਅਗਲਾ ਸਵਾਲ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਸੁਖਮਨ ਸਿੰਘ, ਪੁੱਛਣਾ ਚਾਹ ਰਹੇ ਨੇ। ਸੁਖਮਨ ਸਿੰਘ ਪੁੱਛ ਰਹੇ ਨੇ, ਕਹਿੰਦੇ ਸਰ ਜਸਟ ਵਾਂਟ ਟੂ ਆਸਕ ਯੂ ਦ ਪ੍ਰੋਸੈਸਿੰਗ ਟਾਈਮ ਫਾਰ 190 ਐਸ ਆਈ ਲੋਸਟ ਮਾਈ 190 ਨਿਊ ਸਾਊਥ ਵੇਲਸ ਫਾਈਲ ਇਨ ਦਸੰਬਰ 2019, ਕੈਨ ਯੂ ਪਲੀਜ਼ ਲੈਟ ਮੀ ਨੋ ਹਾਊ ਲੌਂਗ ਆਈ ਹੈਵ ਟੂ ਵੇਟ, ਮੋਰ ਵਿਲ ਐਪਰੀਸ਼ੀਏਟ ਯੂਰ ਰਿਪਲਾਈ।
190 ਤੇ ਆਪਾਂ ਦੋ ਆਨਸਰਸ ਆਲਰੇਡੀ ਅੱਜ ਦੇਤੇ, ਸਪੈਸ਼ਲੀ ਨਿਊ ਸਾਊਥ ਵੇਲਸ ਦੀ ਅੱਜ ਦੀ ਡੇਟ ਚ ਪ੍ਰੋਸੈਸਿੰਗ ਟਾਈਮ ਐਨੀਵੇਅਰ ਬਿਟਵੀਨ 8-12 ਮੰਥਸ ਆ, ਠੀਕ ਹੈ। ਸੋ ਡਿਸੰਬਰ ਚ ਤੁਸੀਂ ਪਾਈ ਆ, ਹਲੇ ਥੋੜੀ ਵੇਟ ਕਰਨੀ ਤੁਹਾਨੂੰ ਪੈ ਸਕਦੀ ਆ।
ਜੀ ਜੀ ਬਿਲਕੁਲ। ਤੇ ਅੱਗੇ ਰਾਜੀ ਸਿੰਘ ਹੋਰਾਂ ਨੇ ਧੰਨਵਾਦ ਕੀਤਾ ਇੱਕ ਵਾਰ ਫਿਰ ਤੋਂ ਆਪਣੇ ਸਵਾਲ ਦੇ ਲਈ, ਤੇ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਲਫਜ਼ੀ ਅਰਸ਼ ਹੋਰਾਂ ਦਾ। ਲਫਜ਼ੀ ਅਰਸ਼ ਪੁੱਛਣਾ ਚਾਹ ਰਹੇ ਨੇ, ਕਹਿੰਦੇ ਇਹ ਪੁੱਛਣਾ ਸੀ ਜੀ ਕਿ ਵੀਜ਼ਾ 491 ਲਈ $54,000 ਇਨਕਮ ਥਰਸ ਹੋਲਡ ਰਿਡਿਊਸ ਹੋਣ ਦੀ ਕਹਿੰਦੇ ਕੋਈ ਪੋਸੀਬਿਲਿਟੀ ਹੈ?
ਲਫਜ਼ੀ ਜੀ ਕਾਫੀ ਵਧੀਆ ਕੁਸ਼ਚਨ ਆ, ਇਹ ਕਾਫੀ ਜਦੋਂ ਇੰਟਰੋਡਿਊਸ ਵੀ ਹੋਇਆ ਸੀ ਵੀਜ਼ਾ ਤੇ ਇਹਦੇ ਤੇ ਕਾਫੀ ਸਵਾਲ ਕੀਤੇ ਗਏ ਸੀ ਕਿ ਇਹ ਜਿਹੜੀ ਰਿਕੁਆਇਰਮੈਂਟ ਆ ਉਹ ਕਾਫੀ ਸਟ੍ਰਿਕਟ ਰਿਕੁਆਇਰਮੈਂਟ ਆ ਦੇਖਿਆ ਜਾਵੇ ਤਾਂ। ਜੇ ਆਪਾਂ 489 ਦੀ ਗੱਲ ਕਰੀਏ ਤੇ ਉਹਦੇ ਚ ਕੋਈ ਏਦਾਂ ਦੀ ਰਿਕੁਆਇਰਮੈਂਟ ਨਹੀਂ ਸੀ, ਠੀਕ ਹੈ। ਰੀਜਨਲ ਏਰੀਆ ਚ ਆਮ ਆ ਕਿ ਸਾਨੂੰ ਜਿਹੜੀਆਂ ਜੋਬਸ ਆ ਉਹੀ ਮਿਲਣੀਆਂ ਕਾਫੀ ਮੁਸ਼ਕਿਲ ਨੇ, ਤੇ ਜਿਹੜੀ ਮਿਨੀਮਮ ਰਿਕੁਆਇਰਮੈਂਟ ਆ ਟੈਸਟਮੈਂਟ ਦੀ ਉਹ ਮੀਟ ਕਰਨੀ ਕਾਫੀ ਮੁਸ਼ਕਿਲ ਹੈ, ਜੋ ਸ਼ਰਤ ਇਹਨਾਂ ਨੇ ਰੱਖੀ ਸੀ, ਠੀਕ ਹੈ। ਸੋ ਹਾਲ ਦੀ ਘੜੀ ਚ ਤਾਂ ਦੇਖੋ ਕੋਈ ਇਹਦੇ ਤੇ ਅਪਡੇਟ ਨਹੀਂ ਆ, ਜਬਕਿ ਕਾਫੀ ਪ੍ਰੈਸ਼ਰ ਸੀ ਗਵਰਨਮੈਂਟ ਤੇ ਉਸ ਵੇਲੇ, ਇਹਨਾਂ ਨੇ ਅਗਰ ਸਟੈਪ ਲੈਣਾ ਹੁੰਦਾ ਜਾਂ ਇਹਦੇ ਤੇ ਕੋਈ ਰਿਆਇਤ ਦੇਣੀ ਹੁੰਦੀ ਤੇ ਇਹ ਉਦੋਂ ਦੇ ਸਕਦੇ ਸੀ, ਬਟ ਅਨਫੋਰਚੁਨੇਟਲੀ ਇਹਨਾਂ ਨੇ ਹਲੇ ਕੋਈ ਰਿਆਇਤ ਇਸ ਪੱਖੋਂ ਦਿੱਤੀ ਨਹੀਂ ਆ। ਸੋ ਜੇ ਤੁਸੀਂ 491 ਵੀਜ਼ਾ ਹੋਲਡਰ ਆ ਤੇ ਮੇਕ ਸ਼ੋਰ ਵੀ ਤੁਸੀਂ ਆ ਰਿਕੁਆਇਰਮੈਂਟ ਜਿਹੜੀ ਆ ਉਹ ਮੀਟ ਕਰਨ ਦੀ ਕੋਸ਼ਿਸ਼ ਕਰੋ।
ਜੀ ਅਗਲਾ ਸਵਾਲ ਨਵ ਪਰਮ ਚੀਮਾ ਕਰ ਰਹੇ ਨੇ, ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ। ਇਹਨਾਂ ਨੇ S48 ਐਨੀ ਸੋਲੂਸ਼ਨ ਗੋਟ 491 ਨੋਮੀਨੇਸ਼ਨ ਫਰੋਮ ਪਰਥ। ਇਹ ਮੈਨੂੰ ਹੁਣ ਥੋੜਾ ਜਿਹਾ ਸਮਝ ਨਹੀਂ ਆਇਆ, ਜੇ ਤੁਹਾਡੀ ਸਮਝ ਹੋਵੇ ਤਾਂ ਜ਼ਰੂਰ ਦੱਸੋ।
ਸੈਕਸ਼ਨ 48 ਜਿਹੜਾ ਬਾਰ ਆ, ਆਪਾਂ ਪਹਿਲੋਂ ਵੀ ਦੋ ਕੁਸ਼ਚਨ ਪੁੱਛੇ ਜਾ ਸਕੇ ਚੁੱਕੇ ਆ, ਜੇ ਚ ਉਹਨਾਂ ਨੇ ਪੁੱਛਿਆ ਸੀ ਕਿ ਮੇਰੀ ਇਨਵੀਟੇਸ਼ਨ ਆ ਗਈ ਆ ਪਰ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ ਸੀ, ਮੈਂ ਬ੍ਰਿਜਿੰਗ ਵੀਜ਼ੇ ਤੇ ਆ ਤੇ ਮੇਰੀ AAT ਜਾਂ MRT ਜਦੋਂ ਪਹਿਲੋਂ MRT ਕਹਿੰਦੇ ਸੀ ਉਹ ਚੱਲ ਰਹੀ ਆ। ਸੋ ਸੈਕਸ਼ਨ 48 ਬਾਰ ਤੇ ਨਵ ਜੀ ਨਵ ਪਰਮ ਜੀ, ਮੈਂ ਪਹਿਲੋਂ ਵੀ ਜਿੱਦਾਂ ਕਹਿ ਚੁੱਕਿਆ, ਮੈਂ ਇੱਕ ਵਾਰ ਫਿਰ ਤੁਹਾਡੀ ਇਨਫੋਰਮੇਸ਼ਨ ਲਈ ਦੱਸਦਾ, ਪਲੀਜ਼ ਆਪਣੀ ਸਟੇਟ ਨੋਮੀਨੇਸ਼ਨ ਅਥਾਰਟੀ ਨੂੰ ਆਪਣਾ ਐਕਸਪਲੇਨ ਕਰੋ ਜਿਹੜੀ ਸਿਚੁਏਸ਼ਨ ਹੈ, ਵੀ ਮੇਰੇ ਤੇ ਸੈਕਸ਼ਨ 48 ਬਾਰ ਲੱਗਾ ਹੋਇਆ ਹੈ, ਕਾਫੀ ਰਿਆਇਤਾਂ ਦੇ ਰਹੇ ਹਾਂ ਤੇ ਉਹ ਤੁਹਾਡੀ ਕਈ ਸਟੇਟਸ ਦਾ ਜਿੱਦਾਂ ਤਸਵੀਨੀਆ ਨੇ ਕਿਹਾ ਸੀ ਕਿ ਅਸੀਂ ਹੋਲਡ ਕਰਕੇ ਰੱਖ ਲਾਂਗੇ, ਜੇ ਤੁਹਾਨੂੰ ਅਸੀਂ ਇਨਵੀਟੇਸ਼ਨ ਨਹੀਂ ਭੇਜੀ ਅਸੀਂ ਹੋਲਡ ਕਰਕੇ ਰੱਖ ਲਾਂਗੇ ਥੋੜੀ ਦੇਰ ਲਈ ਤਾਂ ਕਿ ਤੁਹਾਡੇ ਉੱਤੋਂ ਕੰਡੀਸ਼ਨ ਜਿਹੜੀ ਹਟ ਜਾਵੇ ਜਾਂ ਜਿਹੜੀ ਜਿਹੜੀ ਟਰੈਵਲ ਬੈਨ ਆ ਉਹ ਹਟ ਜਾਵੇ ਤਾਂ ਕਿ ਤੁਸੀਂ ਬਾਹਰ ਜਾ ਸਕੋ। ਠੀਕ ਹੈ, ਹੁਣ ਜਿਹਨਾਂ ਨੂੰ ਆਲਰੇਡੀ ਆ ਗਈਆਂ ਨੇ ਉਹਨਾਂ ਦੀ ਸਟੇਟ ਸੇ ਕਹਿ ਰਹੇ ਹਾਂ ਕਿ ਅਸੀਂ ਰੈਡੀ ਹਾਂ ਤੁਹਾਡੇ ਨਾਲ ਵਰਕ ਕਰਨ ਲਈ, ਤੁਸੀਂ ਸਾਨੂੰ ਆਪਣੇ ਪੋਜੀਸ਼ਨ ਬਾਰੇ ਦੱਸੋ ਤਾਂ ਕਿ ਅਸੀਂ ਤੁਹਾਨੂੰ ਪ੍ਰੋਵਾਈਡ ਸੋਲੂਸ਼ਨ ਜਿਹੜਾ ਉਹ ਦੇਈਏ। ਸੋ ਪਲੀਜ਼ ਆਪਣੀ ਸਟੇਟ ਅਥਾਰਟੀ ਨੂੰ ਜ਼ਰੂਰ ਈਮੇਲ ਜਾਂ ਰਿੰਗ ਕਰੋ, ਆਪਣੀ ਸਿਚੁਏਸ਼ਨ ਸਮਝਾਓ, ਡੈਫੀਨਿਟਲੀ ਸੋਲੂਸ਼ਨ ਤੁਹਾਨੂੰ ਮਿਲੂਗਾ।
ਜੀ ਅੱਛਾ, ਲਫਜ਼ੀ ਅਰਸ਼ ਜਿਹੜੇ ਨੇ ਉਹ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਲਈ। ਤੇ ਅਸੀਂ ਜਿਹੜੀ ਗੱਲਬਾਤ ਪਹਿਲਾਂ ਕਰ ਰਹੇ ਸੀਗੇ ਕਿ ਕੁਛ ਕੁ ਜਿਹੜੀਆਂ ਅਨਾਉਂਸਮੈਂਟਸ ਹੋਈਆਂ ਉਹਨਾਂ ਤੋਂ ਰਾਹਤ ਮਿਲੀ ਹੈ, ਔਰ ਇਹ ਰਾਹਤ ਜਿਹੜੀ ਹੈ ਇਹਨੂੰ ਇੱਕ ਉਮੀਦ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਹਨਾ, ਭਾਵੇਂ ਲਾਗੂ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਸਾਰਾ ਕੁਝ ਹੋਣਾ, ਪਰ ਇਹਨਾਂ ਅਨਾਉਂਸਮੈਂਟਸ ਤੋਂ ਕੁਛ ਕੁ ਆਸ ਬੱਝਦੀ ਜਿਹੜੀ ਆ ਉਹ ਜ਼ਰੂਰ ਦਿਖਾਈ ਦਿੰਦੀ ਹੈ। ਪਰ ਦੂਜੇ ਪਾਸੇ ਜਿਵੇਂ ਗੱਲਬਾਤ ਦੌਰਾਨ ਰਣਵੀਰ ਜੀ ਤੁਸੀਂ ਵੀ ਦੱਸਿਆ ਕਿ COVID-19 ਕਰਕੇ ਇਸ ਤਰ੍ਹਾਂ ਵੀ ਲੱਗਦਾ ਕਿ ਜਿਹੜੀਆਂ ਅਨਾਉਂਸਮੈਂਟਸ ਹੋਈਆਂ ਉਹਨਾਂ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਟਰੈਵਲ ਅਰਾਈਵਲਸ ਆ ਉਹਨਾਂ ਦੇ ਵਿੱਚ ਕਮੀ ਆਉਣ ਦੀ ਵੀ ਉਮੀਦ ਬਣ ਗਈ ਹੈ, ਤੇ ਇਹਦਾ ਜਿਹੜਾ ਕੀ ਇੰਪੈਕਟ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਭਾਵੇਂ ਥੋੜ ਚਿਰਾ ਹੀ ਆ ਪਰ ਫਿਰ ਵੀ ਕੀ ਲੱਗਦਾ, ਕਿਉਂਕਿ ਵਿਕਟੋਰੀਆ ਦੇ ਜਿਹੜੇ ਹਾਲਾਤ ਆ ਉਹ ਸਾਜ਼ਗਾਰ ਨਹੀਂ ਆ, ਔਰ ਆਉਣ ਵਾਲੇ ਕਿੰਨੇ ਦਿਨਾਂ ਤੱਕ ਇਹੋ ਜਿਹੇ ਹਾਲਾਤ ਬਣੇ ਰਹਿਣਗੇ ਇਹ ਵੀ ਅਜੇ ਨਿਸ਼ਚਿਤ ਨਹੀਂ ਆ ਹਨਾ, ਕਿਉਂਕਿ ਕੋਸ਼ਿਸ਼ ਜਿਹੜੀ ਆ ਪੂਰੀ ਹੋ ਰਹੀ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ, ਤੇ ਬੜੀਆਂ ਬੜੀਆਂ ਪਾਲਿਸੀਜ਼ ਜਿਹੜੀਆਂ ਬੜੀਆਂ ਇਫੈਕਟਿਵ ਬਣਾਈਆਂ ਗਈਆਂ ਤਾਂ ਕਿ ਇਹਨੂੰ ਕੰਟਰੋਲ ਜਲਦੀ ਤੋਂ ਜਲਦੀ ਕੀਤਾ ਜਾ ਸਕੇ, ਪਰ ਇਹਦੇ ਬਾਵਜੂਦ ਕੀ ਲੱਗਦਾ?
ਦੇਖਿਆ ਜਾਵੇ ਤਾਂ ਦੇਖੋ ਇਹ ਜਿਹੜੀ ਇਹਨਾਂ ਨੇ ਰੈਸਟ੍ਰਿਕਸ਼ਨ ਟ੍ਰੈਵਲ ਬੈਨ ਜਿਹੜੀ ਐਗਜ਼ੈਂਪਸ਼ਨ ਦੀ ਘੱਟ ਇਹਨਾਂ ਨੇ ਅਪਰੂਵਲਸ ਦਿੱਤੀਆਂ ਹੈ, ਉਹਦੇ ਪਿੱਛੇ ਮੇਨ ਮਕਸਦ ਤਾਂ ਆਹੀ ਸੀ ਕਿ ਜਿਹੜਾ ਕੋਰੋਨਾ ਵਾਇਰਸ ਉਹਨੂੰ ਕੰਟਰੋਲ ਕੀਤਾ ਜਾਵੇ, ਕਿਉਂਕਿ ਜਿੰਨੇ ਵੀ ਕੇਸਿਸ ਇੱਥੇ ਆਏ ਨੇ ਉਹ ਮੋਸਟਲੀ ਇੰਟਰਨੈਸ਼ਨਲ ਅਰਾਈਵਲ ਤੋਂ ਆਏ ਨੇ। ਠੀਕ ਹੈ, ਸੋ ਉਸ ਚ ਕੀ ਹੋਇਆ ਕਿ ਕਈ ਹਜ਼ਾਰਾਂ 45,000 ਦੇ ਫਾਰਮ ਨੋਟ ਰੋਂਗ ਉਹਦੇ ਲਾਗੇ ਐਪਲੀਕੇਸ਼ਨ ਲੱਗੀਆਂ ਸੀ ਤੇ ਕੁਛ 100 ਬੰਦਿਆਂ ਨੂੰ ਇਹਨਾਂ ਨੇ ਅਪਰੂਵਲ ਦਿੱਤੀ ਆ, ਉਸ ਚੋਂ ਵੀ ਜਿਹੜੇ ਮੇਨ ਸਾਰੇ ਸੀ ਉਹ ਹੈਲਥ ਓਫੀਸ਼ੀਅਲ ਸੀ, ਹੈਲਥ ਵਰਕਰ ਸੀ, ਨਰਸਿਸ ਸੀ, ਕੋਈ ਫਿਜ਼ੀਓਥੈਰੇਪਿਸਟ ਸੀ ਜਾਂ ਡਾਕਟਰ ਸੀ, ਉਹਨਾਂ ਨੂੰ ਪੈਨਸ਼ਨ ਮਿਲੀਆਂ। ਠੀਕ ਹੈ, ਆਪਣੇ ਭਾਰਤੀ ਮੂਲ ਦੀ ਜੇ ਗੱਲ ਕਰੀਏ ਤੇ ਗਿਣਵੇਂ ਚੁਣਵੇਂ ਮੇਰੇ ਖਿਆਲ ਨਾਲ 3 ਜਾਂ 4 ਜਾਣਿਆਂ ਨੂੰ, ਕੱਲ ਹੀ ਮੈਂ ਮੀਡੀਆ ਚ ਦੇਖ ਰਿਹਾ ਸੀ ਕਿ ਬਹੁਤ ਘੱਟ ਜਾਣਿਆਂ ਨੂੰ ਮਿਲੇ ਨੇ ਐਗਜ਼ੈਂਪਸ਼ਨ। ਠੀਕ ਹੈ, ਸੋ ਹੁਣ ਅਗਰ ਸਿਚੁਏਸ਼ਨ ਕੰਟਰੋਲ ਚ ਰਹਿੰਦੀ, ਜਿੱਦਾਂ ਮੈਂ ਕਿਹਾ ਕਿ ਸਰਕਾਰ ਦਾ ਪਹਿਲਾ ਐਕਸ਼ਨ ਆਹੀ ਹੋਣਾ ਸੀ ਕਿ ਜਿਹੜੇ ਉੱਥੇ ਸਟਕ ਨੇ ਉਹਨਾਂ ਨੂੰ ਕਿਸੇ ਹਿਸਾਬ ਨਾਲ ਇੱਥੇ ਲਿਆਂਦਾ ਜਾਵੇ। ਠੀਕ ਹੈ, ਤੇ ਹੁਣ ਜੋ ਹੋਇਆ ਸਪੈਸ਼ਲੀ ਵਿਕਟੋਰੀਆ ਦਾ ਜੋ ਕਹਿ ਲਓ ਫਿਆਸਕੋ ਜਾਂ ਕਹਿ ਲਓ ਵਿਕਟੋਰੀਆ ਨਾਲ ਜੋ ਕੋਰੋਨਾ ਵਾਇਰਸ ਦੀ ਕਹਿ ਲਓ ਇਹ ਵਧੇ ਆ ਨੰਬਰਸ, ਉਸ ਕਰਕੇ ਆਈ ਥਿੰਕ ਕੱਲ ਜਾਂ ਪਰਸੋਂ ਦੀ ਨਿਊਜ਼ ਹੈ ਜਿਹੜਾ ਸਕੋਟ ਮੋਰਿਸਨ ਨੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਹੈ ਕਿ ਅਸੀਂ ਮੈਂ ਇੱਕ ਪ੍ਰਪੋਜ਼ਲ ਦਊਂਗਾ, ਇੱਕ ਸੁਝਾਅ ਦਊਂਗਾ ਕਮੇਟੀ ਨੂੰ ਕਿ ਜਿਹੜੀ ਇੰਟਰਨੈਸ਼ਨਲ ਅਰਾਈਵਲਸ ਆ ਉਹਨਾਂ ਨੂੰ ਹੋਰ ਘੱਟ ਕੀਤਾ ਜਾਵੇ ਸ਼ੋਰਟ ਟਰਮ ਲਈ। ਠੀਕ ਹੈ, ਸੋ ਮਤਲਬ ਇਹ ਹੈ ਕਿ ਚਾਂਸਸ ਅਗਰ ਤੁਸੀਂ ਟਰੈਵਲ ਬੈਨ ਦੇ ਐਗਜ਼ੈਂਪਸ਼ਨ ਪਾਉਂਦੇ ਆ ਤੇ ਉਹ ਮਿਲਣ ਦੇ ਚਾਂਸਸ ਹੋਰ ਘੱਟ ਗਏ ਨੇ। ਪਰ ਮੈਂ ਨੈਗੇਟਿਵ ਤੇ ਫੋਕਸ ਨਾ ਕਰਕੇ ਮੈਂ ਇਹ ਦੱਸਦਾ ਕਿ ਇਹ ਸ਼ਾਰਟ ਰਨ ਮੇਜਰਸ ਨੇ, ਇਹਦਾ ਮਤਲਬ ਇਹ ਨਹੀਂ ਕਿ ਆਸਟ੍ਰੇਲੀਆ ਕਲੋਜ਼ਡ ਆ। ਉਹ ਮਤਲਬ ਇਹ ਆ ਕਿ ਹੈਲਥ ਐਡਵਾਈਸ ਨੂੰ ਮੰਨਦੇ ਹੋਏ ਪ੍ਰਾਈਮ ਮਿਨਿਸਟਰ ਨੇ ਇਹ ਸਟੈਪ ਲਿੱਤਾ ਹੈ ਜੋ ਕਿ ਆਸਟ੍ਰੇਲੀਅਨ ਸਿਟੀਜ਼ਨਸ ਦੇ ਹੱਕ ਚ ਆ, ਬਟ ਟੈਂਪਰੇਰੀਲੀ ਲਿੱਤਾ ਹੈ। ਜਦੋਂ ਜਦੋਂ ਮੈਂਬਰਸ ਬਿਹਤਰ ਹੋਣਗੇ ਉਸ ਹਿਸਾਬ ਨਾਲ ਇਹਦੇ ਤੇ ਰਿਆਇਤ ਜਾਂ ਖੁੱਲ ਮਿਲਣ ਦੇ ਚਾਂਸਿਸ ਹੈਗੇ। ਠੀਕ ਹੈ, ਸੋ ਬਿਆਨ ਜ਼ਰੂਰ ਦਿੱਤਾ ਗਿਆ ਪਰ ਦੇਖਿਆ ਜਾਵੇ। ਤੇ ਅੱਜ ਹਰ ਦੇਸ਼ ਦਾ ਜਿਹੜਾ ਜਿਹੜੇ ਸਕੱਤਰ ਨੇ ਉਹ ਅੱਜ ਹਰ ਜਾਣਾ ਆਈ ਕਹਿ ਰਿਹਾ ਕਿ ਸਾਨੂੰ ਬਾਹਰੋਂ ਬੰਦੇ ਨਹੀਂ ਚਾਹੀਦੇ ਕਿਉਂਕਿ ਕੋਰੋਨਾ ਵਾਇਰਸ ਦਾ ਮੇਨ ਇਫੈਕਟ ਵੀ ਆਹੀ ਹੈ ਕਿ ਬਾਹਰ ਦੇ ਅਰਾਈਵਲਸ ਤੋਂ ਜ਼ਿਆਦਾ ਫੈਲ ਰਿਹਾ।
ਜੀ ਇਥੋਂ ਤੱਕ ਕਿ ਜਿਹੜੇ ਤੁਸੀਂ ਦੇਖੋ ਕਿ ਲੋਕਲ ਲੈਵਲ ਤੇ ਵੀ ਜਿਹੜੇ ਬਾਰਡਰ ਆ ਉਹ ਬੰਦ ਕਰ ਦਿੱਤੇ ਗਏ ਵਿਕਟੋਰੀਆ ਦੇ ਲਈ ਖਾਸ ਤੌਰ ਤੇ। ਜੀ ਇਸ ਤੋਂ ਬਾਅਦ ਨਵ ਪਰਮ ਚੀਮਾ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਲਈ ਤੇ ਗੱਲਬਾਤ ਜਿਹੜੀ ਉਹ ਅੱਗੇ ਵਧਾਉਣੇ ਆ ਜਿਵੇਂ ਜਿਹੜੀ ਰਿਡਕਸ਼ਨ ਆ ਉਹ ਹੋ ਰਹੀ ਆ ਪਰ ਕੁਛ ਜਿਹੜੇ ਖੇਤਰ ਨੇ ਉਹਨਾਂ ਦੇ ਬਾਰੇ ਜੇ ਪੁੱਛੀਏ ਜੇ ਜਨਰਲ ਸਕਿਲਡ ਮਾਈਗ੍ਰੇਸ਼ਨ ਦਾ ਜਿਹੜਾ ਖੇਤਰ ਆ ਉਹ ਦੇਖੀਏ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਟਫ ਹੋਣ ਜਾ ਰਿਹਾ ਜਾਂ ਫਿਰ ਇਹਦੇ ਵਿੱਚ ਕੋਈ ਰਿਆਇਤ ਜਿਹੜੀ ਆ ਉਹ ਹੋਣ ਦੀ ਉਮੀਦ ਕੀਤੀ ਜਾ ਸਕਦੀ ਆ? ਕਿਸ ਤਰ੍ਹਾਂ ਦਾ ਇਸ ਖੇਤਰ ਦੇ ਵਿੱਚ ਆਉਣ ਵਾਲਾ ਜਿਹੜਾ ਸਮਾਂ ਉਹ ਰਹੇਗਾ?
ਹਾਂਜੀ ਦੇਖੋ ਬਜਟ ਇਹਨਾਂ ਨੇ ਅਨਾਉਂਸ ਕੀਤਾ ਹੈ ਕਿ ਅਸੀਂ ਡਿਲੇ ਕਰ ਰਹੇ ਹਾਂ ਅਕਟੋਬਰ ਤੱਕ, ਤਾਂ ਉਹ ਬਜਟ ਚ ਡਿਸਾਈਡ ਹੁੰਦਾ ਹੈ ਕਿ ਕਿੰਨੇ ਸਲੋਟਸ ਜਿਹੜੇ ਆ ਉਹ ਅਵੇਲੇਬਲ ਹੋਣਗੇ ਹਰ ਵੀਜ਼ਾ ਸਟ੍ਰੀਮ ਵਾਸਤੇ। ਠੀਕ ਹੈ, ਤੇ ਇਸ ਕਰਕੇ ਇਹਨਾਂ ਨੇ ਗਵਰਨਮੈਂਟ ਨੇ ਇਹ ਅਨਾਊਂਸ ਕੀਤਾ ਕਿ ਸ਼ਾਇਦ ਅਸੀਂ ਪਲੈਨਿੰਗ ਲੈਵਲ ਸੇਮ ਰੱਖੀਏ। ਠੀਕ ਆ, ਕਈ ਜਾਣੇ ਚਰਚਾ ਇਹ ਕਰ ਰਹੇ ਕਿ ਇਹ ਕਾਫੀ ਲੈਵਲ ਤੱਕ ਘਟਾਉਣਗੇ, ਕਾਫੀ ਪਰਸੈਂਟੇਜ ਤੱਕ ਘਟਾਉਣਗੇ। ਤੇ ਜਦੋਂ ਤੱਕ ਨੰਬਰਸ ਨਹੀਂ ਆ ਜਾਂਦੇ ਤਦ ਤੱਕ ਪਤਾ ਨਹੀਂ ਆ, ਬਟ ਜੋ ਕਰੰਟ ਹਾਲਾਤ ਚੱਲ ਰਹੇ ਆ ਆਈ ਟੀ ਅਕਾਊਂਟੈਂਟਸ ਜਿਹੜੇ ਗ੍ਰੈਜੂਏਟਸ ਨੇ ਉਹਨਾਂ ਲਈ ਤਾਂ ਪਹਿਲੋਂ ਹੀ ਬੜਾ ਟਫ ਹੈਗਾ ਜਿਹੜੇ ਇਨਵਾਈਟ ਲੈਣੇ। ਬਟ ਪਿਛਲੇ ਕੁਛ ਮਹੀਨਿਆਂ ਤੋਂ ਦੇਖਿਆ ਜਾਵੇ ਤਾਂ ਕੋਰੋਨਾ ਵਾਇਰਸ ਕਰਕੇ ਇਨਵਾਈਟਸ ਜਿਹੜੇ ਮਿਲ ਰਹੇ ਨੇ ਉਹ ਬਹੁਤ ਘੱਟ ਆ ਰਹੇ ਨੇ ਤੇ ਉਹ ਆ ਵੀ ਸਿਰਫ ਹੈਲਥ ਪ੍ਰੋਫੈਸ਼ਨਲਸ ਨੂੰ ਰਹੇ। ਠੀਕ ਹੈ, ਸੋ ਅੱਗੇ ਜਾ ਕੇ ਜਿਹੜਾ ਜੁਲਾਈ ਤੋਂ ਟ੍ਰੈਂਡ ਜਿਹੜਾ ਸਾਲ ਦੇ ਐਂਡ ਤੱਕ ਉਹ ਮੇਰਾ ਮੰਨਣਾ ਇਹ ਹੋਊਗਾ ਕਿ ਹੈਲਥ ਪ੍ਰੋਫੈਸ਼ਨਲਸ ਨੂੰ ਪਹਿਲ ਦਿੱਤੀ ਜਾਊਗੀ ਤੇ ਦੂਜਿਆਂ ਲਈ ਥੋੜਾ ਮੁਸ਼ਕਿਲ ਹੋਣ ਦੇ ਚਾਂਸਿਸ ਹੈਗੇ ਆ। ਪਰ ਮੈਂ ਇਹ ਚ ਇੱਕ ਕਲੀਅਰ ਕਰਦਾ ਕਿ ਜਿਹੜੇ ਅਗਰ ਤੁਸੀਂ 189 ਜਾਂ 190 ਏਮ ਕਰ ਰਹੇ ਆ ਤੇ 491 ਜਿਹੜਾ ਰੀਜਨਲ ਵੀਜ਼ਾ ਉਹਦੇ ਵੱਲ ਵੀ ਧਿਆਨ ਦਿਓ। ਸਰਕਾਰ ਇਹ ਹੋ ਸਕਦਾ ਕਿ ਤੁਹਾਨੂੰ 189 ਜਾਂ 190 ਚ ਇਨਵਾਈਟ ਨਾ ਦੇਵੇ, ਬਟ 491 ਚ ਤੁਹਾਡੇ ਰਿਕੁਆਇਰਮੈਂਟ ਮੀਟ ਹੋਣ। ਠੀਕ ਹੈ, ਸੋ ਪਲੀਜ਼ ਆਪਣੇ ਸਾਰੇ ਆਪਸ਼ਨ ਓਪਨ ਰੱਖੋ। ਹਾਲਾਤ ਇੱਦਾਂ ਦੇ ਆ ਕਿ ਕੰਪੀਟੀਸ਼ਨ ਅੱਗੇ ਵਧੂਗਾ।
ਠੀਕ, ਬਿਲਕੁਲ। ਸੋ ਹਾਲਾਤ ਜਿਹੜੇ ਆ ਇਸ ਵੇਲੇ ਬਣੇ ਹੋਏ ਆ ਕੋਰੋਨਾ ਵਾਇਰਸ ਕਰਕੇ, ਨਾ ਸਿਰਫ ਆਸਟ੍ਰੇਲੀਆ ਦੇ ਵਿਚ ਦੁਨੀਆਂ ਭਰ ਦੇ ਵਿਚ ਸਾਰੇ ਦੇਸ਼ਾਂ ਦੇ ਵਿਚ ਤਕਰੀਬਨ ਜਿਹੜੇ ਹਾਲਾਤ ਆ ਉਹ ਇਕੋ ਜਿਹੇ ਆ ਹਨਾ, ਪਰ ਫਿਰ ਵੀ ਜਿਹੜੇ ਵੀ ਸਟੂਡੈਂਟਸ ਨੇ ਜਾਂ ਫਿਰ ਜਿਹੜੇ ਅਲੱਗ ਅਲੱਗ ਵੀਜ਼ਾ ਹੋਲਡਰ ਨੇ ਜਿਹੜੇ ਇਸ ਵੇਲੇ ਓਵਰਸੀਜ਼ ਬੈਠੇ ਹੋਏ ਆ ਉਹਨਾਂ ਦੇ ਬਹੁਤ ਸਾਰੇ ਜਿਹੜੇ ਬਹੁਤ ਸਾਰੀਆਂ ਕਨਫਿਊਜ਼ਨ, ਬਹੁਤ ਸਾਰੀਆਂ ਦੁਚਿਤੀਆਂ, ਬਹੁਤ ਸਾਰੇ ਜਿਹੜੇ ਸਵਾਲ ਆ ਉਹ ਬਣੇ ਰਹਿਣਗੇ। ਪਰ ਜਿਵੇਂ ਤੁਸੀਂ ਵੀ ਬਾਰ ਬਾਰ ਇਹ ਕਹਿ ਰਹੇ ਹੋ ਕਿ ਉਹਨਾਂ ਨੂੰ ਇਸ ਵੇਲੇ ਪੇਸ਼ੈਂਸ ਰੱਖਣ ਦੀ ਇੱਕ ਵੱਡੀ ਲੋੜ ਆ, ਕਿਉਂਕਿ ਜੇਕਰ ਇੱਥੇ ਰਹਿਣ ਵਾਲਿਆਂ ਦੀ ਵੀ ਗੱਲ ਕੀਤੀ ਜਾਵੇ ਜਿਹੜੇ ਇੱਥੇ ਵੀ ਉਡੀਕ ਰਹੇ ਨੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਐਪਲੀਕੇਸ਼ਨ ਜਿਹੜੀਆਂ ਉਹ ਲੱਗੀਆਂ ਹੋਈਆਂ ਹਨਾ ਵੱਖ ਵੱਖ ਕੈਟਾਗਰੀਜ਼ ਦੇ ਵਿੱਚ, ਤੇ ਉਡੀਕ ਜਿਹੜੀ ਆ ਉਹਨਾਂ ਦੇ ਲਈ ਵੀ ਕੋਈ ਬਹੁਤ ਛੋਟੀ ਨਹੀਂ ਆ, ਉਹਨਾਂ ਦੇ ਲਈ ਵੀ ਉਡੀਕ ਜਿਹੜੀ ਆ ਉਹ ਉਸੇ ਤਰ੍ਹਾਂ ਲੰਬੀ ਆ। ਔਰ ਇੱਥੇ ਜਿਹੜਾ ਸਬਰ ਤੇ ਸੰਤੋਖ ਜਿਹੜਾ ਆ ਉਹ ਰੱਖਣਾ ਬਹੁਤ ਜ਼ਰੂਰੀ ਆ ਇਸ ਵੇਲੇ। ਲੋਕਾਂ ਦੇ ਵਿੱਚ ਇੱਕ ਡਰ ਬਣਿਆ ਹੋਇਆ ਕਿ ਕੀ ਕਰੀਏ ਕੀ ਨਾ ਕਰੀਏ ਹਨਾ, ਔਰ ਇਹਦੇ ਲਈ ਜਿਵੇਂ ਅਸੀਂ ਪ੍ਰੋਗਰਾਮ ਦੇ ਜ਼ਰੀਏ ਵੀ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਰਾਹੀਂ ਮੁਹੱਈਆ ਉਹਨਾਂ ਨੂੰ ਕੀਤੀ ਜਾ ਸਕੇ ਤਾਂ ਕਿ ਜਿਹੜੀ ਉਹਨਾਂ ਦੀ ਉਮੀਦ ਆ ਉਹ ਬਣੀ ਰਹੇ। ਸਾਡੇ ਨਾਲ ਇੱਕ ਇਸ ਵੇਲੇ ਕਾਲਰ ਜੁੜਨ ਦੀ ਕੋਸ਼ਿਸ਼ ਵਿੱਚ ਸੀਗੇ ਔਰ ਮੈਨੂੰ ਲੱਗਦਾ ਕਾਲ ਉਹਨਾਂ ਦੀ ਸਾਡੇ ਤੱਕ ਪਹੁੰਚੀ ਪਰ ਕੱਟੀ ਗਈ। ਤੁਸੀਂ ਦੁਬਾਰਾ ਟਰਾਈ ਕਰ ਸਕਦੇ ਹੋ, ਸਮਾਂ ਥੋੜਾ ਜਿਹਾ ਸਾਡੇ ਕੋਲ ਹੈ 5 ਮਿੰਟ ਦਾ, ਅਸੀਂ ਤੁਹਾਡਾ ਜਿਹੜਾ ਸਵਾਲ ਹੈ ਉਹ ਸ਼ਾਮਲ ਕਰਾਂਗੇ। ਫਿਲਹਾਲ ਤੇਜਿੰਦਰ ਅਮਰ ਕੌਲਧਾਰ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ, ਗੱਲਬਾਤ ਉਸ ਤੋਂ ਬਾਅਦ ਅੱਗੇ ਵਧਾਵਾਂਗੇ। ਤੇਜਿੰਦਰ ਅਮਰ ਕੌਲਧਾਰ ਪੁੱਛ ਰਹੇ ਨੇ, ਕਹਿੰਦੇ ਸਰ ਨਰਸਿੰਗ ਬਾਰੇ ਦੱਸ ਦਿਓ, ਪਰਥ ਦੇ ਵਿੱਚ ਪੁੱਛਣਾ ਚਾਹ ਰਹੇ ਨੇ ਕੀ ਹਾਲਾਤ ਨੇ।
ਹਾਂਜੀ, ਹਾਲਾਤ ਵਿੱਚ ਤਾਂ ਦੱਸਿਆ ਕਿ ਨਰਸਿੰਗ ਫਿਊਚਰ ਚ ਹੋਣਾ ਜਾਂ ਹੁਣ ਜੋ ਮਾਹੌਲ ਚੱਲ ਰਿਹਾ ਹੈ, ਠੀਕ ਹੈ, ਤੁਸੀਂ ਪਰਸ ਚੋ ਕਿਸੇ ਵੀ ਸਟੇਟ ਚੋ ਤੇ ਤੁਹਾਨੂੰ ਪ੍ਰਾਇਰਟੀ ਮਿਲੂਗੀ ਮਿਲੂਗੀ, ਠੀਕ ਹੈ। ਸੋ ਇੰਡੋਰਸਡ ਇਨਰੋਲ ਨਰਸ ਦੇ ਆਪਸ਼ਨ ਭਾਵੇਂ ਘੱਟ ਹੋਣ, ਰਜਿਸਟਰਡ ਨਰਸ ਦੇ ਆਪਸ਼ਨ ਅਗੇਨ ਜੋ ਆਪਾਂ ਦੇਖ ਰਹੇ ਹਾਂ ਪਿਛਲਾ ਟ੍ਰੈਂਡ ਤੇ ਅੱਗੇ ਵੀ ਟ੍ਰੈਂਡ ਆਹੀ ਚੱਲਣਾ ਹੈ ਕਿ ਹੈਲਥ ਪ੍ਰੋਫੈਸ਼ਨਲ ਜਾਂ ਰਜਿਸਟਰਡ ਨਰਸ ਨੂੰ ਕਹਿ ਲਓ ਪ੍ਰਾਇਰਟੀ ਜ਼ਰੂਰ ਮਿਲੂਗੀ। ਸੋ ਚਾਂਸਿਸ ਬ੍ਰਾਈਟ ਨੇ, ਅਗਰ ਤੁਸੀਂ ਆਰ ਐਨ ਆਲਮੋਸਟ ਕੰਪਲੀਟ ਕਰਨ ਵਾਲੇ ਆ ਜਾਂ ਕਰ ਚੁੱਕੇ ਆ, ਕਿਉਂਕਿ ਇਸ ਫੀਲਡ ਚ ਵੀ ਅੱਗੇ ਜਾ ਕੇ ਡਿਪੈਂਡ ਕਰਦਾ ਕਿ ਡਿਪਾਰਟਮੈਂਟ ਨੂੰ ਕਿੰਨੀ ਲੋੜ ਆ ਜਾਂ ਕਿੰਨੇ ਉਹ ਸਲੋਟਸ ਅਵੇਲੇਬਲ ਕਰਦੇ ਆ ਜਾਂ ਸਟੇਟ ਨੋਮੀਨੇਸ਼ਨ ਕਿੰਨੇ ਸਲੋਟਸ ਅਵੇਲੇਬਲ ਕਰਦੇ ਆ, ਉਸ ਚ ਵੀ ਕੰਪੀਟੀਸ਼ਨ ਅੱਗੇ ਵਧਣ ਦੇ ਚਾਂਸਿਸ ਹੈਗੇ ਆ। ਲੇਕਿਨ ਅੱਜ ਦੀ ਡੇਟ ਚ ਅਗਰ ਤੁਸੀਂ ਹੈਲਥ ਪ੍ਰੋਫੈਸ਼ਨਲ ਆ ਤੇ ਤੁਹਾਨੂੰ ਡਿਪਾਰਟਮੈਂਟ ਬਹੁਤ ਹੀ ਰਿਆਇਤ ਕਹਿ ਲਓ ਦੇ ਰਿਹਾ, ਪਲੱਸ ਜਿਹੜੇ ਤੁਹਾਡੇ ਵੀਜ਼ੇ ਦਾ ਪ੍ਰੋਸੈਸਿੰਗ ਟਾਈਮ ਆ ਉਹ ਬਹੁਤ ਫਾਸਟ ਆ ਅਗਰ ਤੁਸੀਂ ਹੈਲਥ ਪ੍ਰੋਫੈਸ਼ਨਲ।
ਰਣਬੀਰ ਜੀ ਅੱਗੇ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਆ ਜੀ। ਸਾਡੇ ਨਾਲ ਇੱਕ ਕਾਲਰ ਬਣੇ ਨੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਸਵਾਗਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਰਣਬੀਰ ਬੋਲ ਰਿਹਾ ਜੀ।
ਹਾਂਜੀ, ਕੀ ਸਵਾਲ ਹੈ ਜੀ?
ਜੀ ਅਸੀਂ ਨਾ 195 ਨੂੰ ਕਰੀਬ 14 to 15 ਮਹੀਨੇ ਹੋ ਗਏ ਸ਼ੈਫ ਦੀ।
ਜੀ ਤੁਹਾਡੀ ਥੋੜੀ ਜੀ ਆਵਾਜ਼ ਕੱਟ ਰਹੀ ਹੈ ਜੀ।
ਜੀ ਤੇ ਹਾਂਜੀ ਹਾਂਜੀ, ਤੇ ਉਹਦਾ ਨਾ ਅਜੇ ਤੱਕ ਕੋਈ ਰਿਸਪੋਂਸ ਨਹੀਂ ਆ ਰਿਹਾ, ਤੇ ਉਹਦਾ ਕੋਈ ਹੈ ਜੀ ਕਿੰਨਾ ਟਾਈਮ ਹੋਰ ਲੱਗਦਾ
ਜੀ? ਰਣਬੀਰ ਜੀ
ਸੋਰੀ, ਪਲੀਜ਼ ਇੱਕ ਰਿਪੀਟ ਕਰੋ ਪਲੀਜ਼।
ਅਸੀਂ ਜੀ 190 ਸ਼ੈਫ ਦੀ ਪਾਈ ਸੀਗੀ
ਆਪਣਾ
ਫਾਈਲ, ਤੇ ਲਾਸਟ ਤੇ ਅਸੀਂ ਵੇਟ ਕਰੀ ਜਾ ਰਹੇ ਲਾਸਟ 14 ਮੰਥ ਤੋਂ, ਤੇ ਉਹਦਾ ਕੋਈ ਰਿਸਪੋਂਸ ਆਇਆ ਨੀ। ਕੋਈ ਆਈਡੀਆ ਹੋ ਸਕਦਾ ਕਿੰਨਾ ਉਹ ਸਮਾਂ ਲੱਗ ਸਕਦਾ ਜੀ?
ਦੇਖੋ ਅੱਜ ਦੀ ਡੇਟ ਚ ਜਿੱਦਾਂ ਮੈਂ ਵੇਟ ਟਾਈਮਸ ਦਾ ਕਹਿ ਰਿਹਾ ਨਾ, ਵੇਟ ਟਾਈਮਸ ਅੱਜ ਦੀ ਡੇਟ ਚ ਆਪਾਂ ਕੋਈ ਇਸ ਦਿਨ ਉਹ ਨਹੀਂ ਕਹਿ ਸਕਦੇ ਕਿ ਇੰਨੀ ਡੇਟ ਚ ਆਓਗੇ। ਜੇ ਆਪਾਂ 190 ਦੀ ਗੱਲ ਕਰੀਏ ਤਾਂ 8 to 12 ਮੰਥ ਆ, 189 ਜੇ ਆਪਾਂ ਗੱਲ ਕਰੀਏ ਤੇ ਯੂ ਨੋ ਉਹ ਵੀ ਅਰਾਊਂਡ 12 ਮਹੀਨੇ ਦੇ ਨੇੜੇ ਆ, ਠੀਕ ਆ। ਹੈਵਿੰਗ ਸੈਡ ਦੈਟ, ਵੀ ਡਿਲੇਸ ਉਹ ਇੰਡੀਵਿਜੁਅਲ ਕੇਸ ਜਿਹੜੇ ਆ, ਠੀਕ ਆ। ਹੈਲੋ,
8 to 12
ਮਹੀਨੇ ਲੱਗ ਰਹੇ ਨੇ,
ਪਰ ਸਾਨੂੰ 15 ਮਹੀਨੇ ਹੋ ਗਏ ਜੀ ਸਰ ਕਰੀਬ ਕਰੀਬ, ਅਜੇ ਤੱਕ ਕੋਈ ਰਿਸਪੋਂਸ ਨਹੀਂ ਆਇਆ। ਅਸੀਂ ਥੋੜਾ
ਅਗੇਨ ਜਿਹੜਾ ਆਪਾਂ ਪ੍ਰੋਸੈਸਿੰਗ ਟਾਈਮ ਦੱਸ ਰਹੇ ਹਾਂ ਨਾ, ਅਗਰ ਆਪਾਂ ਡਿਪਾਰਟਮੈਂਟ ਤੋਂ ਵੀ ਲਈਏ ਤੋ ਐਵਰੇਜ ਪ੍ਰੋਸੈਸਿੰਗ ਟਾਈਮ ਆ, ਠੀਕ ਆ, ਉਹ ਐਵਰੇਜ ਪ੍ਰੋਸੈਸਿੰਗ ਟਾਈਮ ਆ ਜਿਹੜਾ ਆਪਾਂ ਡਿਪਾਰਟਮੈਂਟ ਤੋਂ ਲੈਨੇ ਆ। ਇਹਦਾ ਮਤਲਬ ਇਹ ਨਹੀਂ ਕਿ ਹਰ ਇੱਕ ਐਪਲੀਕੇਸ਼ਨ 75% ਐਪਲੀਕੇਸ਼ਨ ਭਾਵੇਂ ਉਸ ਟਾਈਮ ਫਰੇਮ ਚ ਡਿਸਾਈਡ ਹੋਵੇ, ਬਟ ਜਿਹੜੇ ਕਈ ਕੇਸਿਸ ਆ ਉਹਨਾਂ ਚ ਡਿਲੇਜ਼ ਵੀ ਹੋ ਰਹੀਆਂ ਨੇ। ਬਟ ਤੁਹਾਡੇ ਕੋਲ ਲਾਸਟ ਕੁਛ ਮੰਗਿਆ ਸੀ ਇਹਨਾਂ ਨੇ ਡਿਪਾਰਟਮੈਂਟ ਨੇ?
ਨਹੀਂ, ਕੁਛ ਨਹੀਂ ਮੰਗਿਆ ਜੀ
ਡਿਪਾਰਟਮੈਂਟ ਨੇ, ਕੁਛ ਨਹੀਂ ਮੰਗਿਆ। ਤੁਸੀਂ ਸਾਰਾ ਕੁਛ ਆਇਆ ਹੋਇਆ ਐਪਲੀਕੇਸ਼ਨ?
ਹਾਂਜੀ, ਸਾਰਾ ਕੁਛ ਦਿੱਤਾ ਹੋਇਆ ਜੀ ਇਹਨਾਂ ਨੂੰ, ਕੋਈ ਨਾ ਸੰਗੋ ਮੈਸੇਜ ਨਾ ਕਾਲ ਨਾ ਈਮੇਲ। ਹਾਂਜੀ,
ਠੀਕ ਆ। ਅਗਰ ਤੁਸੀਂ ਸਾਰਾ ਕੁਛ ਲਾਇਆ, ਤੁਹਾਨੂੰ ਇਨਵਾਈਟ ਆਈ ਹੋਈ ਆ, ਮੈਂ ਮੰਨਦਾ ਵੇਟ ਫਰਸਟ੍ਰੇਟਿੰਗ ਆ
ਜੀ। ਜੀ ਬਿਲਕੁਲ। ਸੋ ਸਾਰੇ ਦੋਸਤਾਂ ਨੂੰ ਜਿਹੜੇ ਵੀ ਇਸ ਵੇਲੇ ਸਾਡੇ ਨਾਲ ਫੇਸਬੁੱਕ ਜ਼ਰੀਏ ਜਾਂ ਫਿਰ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਬਣੇ ਹੋਏ ਨੇ, ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਜੇਕਰ ਤੁਸੀਂ ਡਿਟੇਲ ਦੇ ਵਿੱਚ ਕੋਈ ਵੀ ਡਿਸਕਸ਼ਨ ਚਾਹੁੰਦੇ ਹੋ ਆਪਣੇ ਕੇਸ ਨੂੰ ਲੈ ਕੇ, ਤਾਂ ਤੁਸੀਂ ਇਸ ਚੱਲ ਰਹੀ ਵੀਡੀਓ ਦੇ ਹੇਠਾਂ ਵੀ ਜਿਹੜਾ ਰਣਬੀਰ ਸਿੰਘ ਹੋਰਾਂ ਦਾ ਕੰਟੈਕਟ ਲਿੰਕ ਆ ਦਿੱਤਾ ਗਿਆ, ਔਰ ਗਲੋਬਲ ਮਾਈਗ੍ਰੇਸ਼ਨ ਨੂੰ ਜੇਕਰ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਅਖੀਰ ਦੇ ਵਿੱਚ ਵੀ ਸਾਰੀ ਡਿਟੇਲ ਜਿਹੜੀ ਆ ਉਹ ਤੁਹਾਨੂੰ ਦਿੱਤੀ ਜਾਵੇਗੀ, ਸਾਂਝੀ ਕੀਤੀ ਜਾਵੇਗੀ। ਸੋ ਤੁਸੀਂ ਉਹ ਡਿਟੇਲ ਦੇ ਰਾਹੀਂ ਵੀ ਜੁੜ ਸਕਦੇ ਹੋ ਰਣਬੀਰ ਸਿੰਘ ਹੋਰਾਂ ਦੇ ਨਾਲ।